ਸਤਨਾਮ ਸ੍ਰੀ ਵਾਹਿਗੁਰੂ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਠਾਈ ਇੱਕ ਅਰਦਾਸ ਪਾਠ ਕੀਰਤ ਕੇ ਗੁਰੂ ਰਾਮਦਾਸ ਰੱਖੋ ਸਰਨਾਏ ਤੁਸੁ ਨਾਥ ਅਨਾਥ ਨਾਮ ਸਰ ਤੁਸੁ ਨ ਦਾਨੀ ਨਾਮੋ ਸੋ ਭਿਖਾਰੀ ਮੋਸੋ ਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਪਤਤ ਨਾ ਪਾਵਨ ਤੋ ਸਰ ਮੋਸੋ ਵਿਕਾਰ ਨਾ ਤੋ ਸੋ ਉਪਕਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹੋ ਕਰੀ ਵਖਿਆਨ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਸ ਕਿਰਪਾ ਕੀ ਜੈ ਜੀ ਫੇਰ ਪਏ ਕਿਰਪਨ ਕੋ ਆਵ ਕਿਸ ਕਿਰਪਾ ਕੀ ਜੈ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਕਿਰਪਾ ਕੀ ਜੈ ਅਮ ਕਿਸ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਕਿਰਪਾ ਆਓ ਕਿਸ ਕਿਰਪਾ ਕੀ ਜੈ ਕਿਰਪਾ ਕੀ ਜੈ Thank you. ਤੇ ਫੇਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਛ ਕਿਰਪਾ ਕੀ ਜੈ ਜੀ ਕਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿੱਚ ਹੋ ਕਰਨ ਕਾਰਨ ਸਭਨਾ ਕਾਏ ਕੋ ਅਵਰ ਨਾ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ ਪੰਡਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਵਾਹਿਗੁਰੂ ਆਪ ਕਿਛ ਕਿਰਪਾ ਕੀਜੈ ਬਹੁਤੇ ਫੇਰ ਪਏ ਆਪ ਕਿਛ ਕਿਰਪਾ ਕੀਜੈ ਬਹੁਤੇ ਫੇਰ ਪਏ ਕਿਰਪਾ ਕੀ ਜੈ ਵਾਹਿਗੁਰੂ ਆਪ ਕਿਛ ਕਿਰਪਾ ਕੀ ਜੈ ਬਹੁਤੇ ਫੇਰ ਪਏ ਆਪ ਕਿਛ ਕਿਰਪਾ ਕੀ ਜੈ ਬਹੁਤੇ ਫੇਰ ਪਏ ਪੀਤ ਖੇਲਤ ਹੱਸ ਪਰਮੇ ਜਨਮ ਲੇਕ ਅਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਦੇਖ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸੱਜ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਅਮੋਲਕ ਬਣਾ ਰਹੇ ਹੋ। ਬਾਕੀ ਜੋ ਰਹਿ ਗਿਆ ਹੈ ਸਮਾਂ ਆਪਣੇ ਕੋਲ, ਉਸ ਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਸਫਲਿਆਂ ਕਰਨਾ ਹੈ। ਜਿੰਨੀ ਵੀ ਸੰਗਤ ਗੁਰੂ ਚਰਨਾਂ ਵਿੱਚ ਸੁਸ਼ੋਭਿਤ ਹੈ, ਸਾਰੀਆਂ ਸੰਗਤਾਂ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਪੇਵਾ ਸ਼ਹਿਰ ਦੀ ਸੰਗਤ ਨੂੰ ਅਥਵਾ ਇਲਾਕਾ ਨਿਵਾਸੀ ਸੰਗਤਾਂ ਨੂੰ ਪੰਜ ਦੀਵਾਨ ਮਿਲੇ ਸਨ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ, ਭਾਵ ਕਿ ਅੱਜ ਜੋ ਸੰਗਤਾਂ ਨਾਲ ਦੀਵਾਨਾਂ ਦਾ ਸਮਾਂ ਨਿਸ਼ਚਿਤ ਹੋਇਆ ਸੀ, ਅੱਜ ਪੂਰੇ ਹੋ ਜਾਣੇ ਆ ਪੰਜ ਦੀਵਾਨ। ਕਿਉਂਕਿ ਇੱਥੇ ਤਾਂ ਸਦਾ ਹੀ ਦੀਵਾਨ ਲੱਗਦੇ ਰਹਿੰਦੇ ਨੇ ਬੌਲੀ ਸਾਹਿਬ, ਸੰਗਤਾਂ ਜੁੜਦੀਆਂ ਰਹਿੰਦੀਆਂ ਨੇ ਗੁਰੂ ਕੇ ਸਥਾਨ। ਗੁਰੂ ਮਹਾਰਾਜ ਨੇ ਆਪਣੇ ਪਵਿੱਤਰ ਚਰਨਾਂ ਦੀ ਸ਼ੋਭ ਬਖਸ਼ ਕੇ ਧਰਤੀ ਦਾ ਕਣ ਕਣ ਪਵਿੱਤਰ ਕੀਤਾ ਹੋਇਆ। ਵੱਡੇ ਭਾਗ ਨੇ ਆਪਾਂ ਨੂੰ ਆਪਣੇ ਸਾਰਿਆਂ ਦੇ ਗੁਰੂ ਕੇ ਸਥਾਨਾਂ ਦੇ ਦਰਸ਼ਨ, ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ, ਕਥਾ ਕੀਰਤਨ ਦਾ ਲਾਹਾ। ਸਵਾ ਸਾਹਿਬ ਸਿੰਘ ਜੀ, ਪੰਜ ਦਿਨਾਂ ਤੋਂ ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰਕੇ ਜਨਮ ਸਫਲਾ ਕਰ ਰਹੀਆਂ, ਬਹੁਤ ਪ੍ਰੇਮ ਅਤੇ ਸ਼ਰਧਾ ਦਾ ਸਬੂਤ ਦਿੱਤਾ ਸੰਗਤ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ ਮਹਾਰਾਜ। ਦੂਸਰੀ ਖੁਸ਼ੀ ਦੀ ਗੱਲ ਇਹ ਹੈ ਕਿ ਕਈ ਥਾਵਾਂ ਤੇ ਦੀਵਾਨ ਦੇ ਕੇ ਮਹਾਤਮਾ ਆਪ ਹੀ ਨਹੀਂ ਆਉਂਦੇ, ਭਾਵੇਂ ਮਜਬੂਰੀ ਹੋ ਸਕਦੀ ਹੈ ਉਹਨਾਂ ਦੀ ਕੋਈ, ਪਰ ਇੱਥੇ ਰੋਜ਼ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਸਤਿਕਾਰਯੋਗ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਰਾਸ ਸੇਵਾ ਤੇ ਸਿਮਰਨ ਸਮਰਪਣ ਕੀਤੀ ਹੋਈ ਹੈ, ਜਿਹੜੇ ਧੀਰਜ ਦੇ, ਸ਼ਾਂਤੀ ਦੇ, ਤਿਆਗ ਦੇ ਮੁਸੰਮੇ ਹਨ, ਉਹ ਵੀ ਸੰਗਤਾਂ ਦੇ ਵਿੱਚ ਆ ਕੇ ਰੋਜ਼ ਹਾਜ਼ਰੀ ਭਰਦੇ ਨੇ। ਫਿਰ ਬਾਬਾ ਬਾਉ ਸਿੰਘ ਜੀ, ਉਹ ਵੀ ਦੀਵਾਨ ਵਿੱਚ ਆਉਂਦੇ ਰਹਿਣ ਨੀ ਸਿੰਘ ਤੋਂ। ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼, ਸੰਗਤਾਂ ਦੇ ਪ੍ਰੇਮ ਸਦਕਾ ਬੜੀਆਂ ਡਿਊਟੀਆਂ ਹਨ, ਸਾਰੇ ਮਹਾਂਪੁਰਸ਼ਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਨੇ, ਪਰ ਸਾਧ ਜੀ ਸੰਗਤਾਂ ਦਾ ਪ੍ਰੇਮ ਹੈ ਜਿਹੜਾ, ਉਹ ਮਹਾਂਪੁਰਸ਼ਾਂ ਨੂੰ ਮਜਬੂਰ ਕਰ ਦਿੰਦਾ। ਸੋ ਆਪਣੀ ਜਿਹੜੀ ਵਿਚਾਰ ਚੱਲ ਰਹੀ ਹੈ ਪਹਿਲੇ ਦੀਵਾਨ ਤੋਂ, ਸਤ ਸੰਗਤ ਕੀ ਪ੍ਰਾਪਤ ਹੁੰਦਾ ਸਤਸੰਗ ਕਰਕੇ, ਕਿਉਂ ਕਰਨਾ ਚਾਹੀਦਾ, ਫਾਇਦਾ ਕੀ ਹੈ? ਥਾਂ ਥਾਂ ਤੇ ਸਤਸੰਗਤ ਕਰਨ ਦੀ ਤਾਕੀਦ ਕੀਤੀ ਹੈ ਸੱਚੇ ਪਾਤਸ਼ਾਹ ਨੇ ਬਾਣੀ ਚ। ਮਾੜੀ ਸੰਗਤ ਤੋਂ ਵਰਜਿਆ ਹੈ, ਕੁਸੰਗਤ ਤੋਂ, ਤੇ ਸਤਸੰਗਤ ਕਰਨ ਦਾ ਥਾਂ ਥਾਂ ਤੇ ਉਪਦੇਸ਼ ਕੀਤਾ ਮਹਾਰਾਜ ਨੇ। ਜਿਹਦਾ ਵੀ ਉਧਾਰ ਹੋਇਆ ਸਤਸੰਗਤ ਕਰਕੇ ਹੋਇਆ, ਜਿਹਦਾ ਬਨਾਸ ਹੋਇਆ ਹੈ ਮਾੜੀ ਸੰਗਤ ਕਰਕੇ, ਕੁਸੰਗਤ ਕਰਕੇ ਹੋਇਆ, ਜਿਹੜੀ ਸਤ ਸੰਗਤ ਹੈ ਜੀਵ ਤੋਂ ਬ੍ਰਹਮ ਤੱਕ, ਬ੍ਰਹਮ ਚ ਭੇਦ ਕਰ ਦਿੰਦੀ ਹੈ ਜਿਹੜੀ ਗੁਰੂ ਕੀ ਸੰਗਤ ਹੈ ਸਤ ਸੰਗਤ। ਇਹ ਵਿਚਾਰ ਪਹਿਲੇ ਦੁਆਨਾ ਤੋਂ ਚੱਲ ਰਹੀ ਹੈ। ਅੱਜ ਵੀ ਆਪਾਂ ਸੰਖੇਪ ਜਿਹੀ ਵਿਚਾਰ ਕਰਾਂਗੇ। ਕਰਾਉਣੀ ਤਾਂ ਸੱਚੇ ਪਾਤਸ਼ਾਹ ਨੇ ਆਪ ਹੀ ਹੈ, ਆਪਣਾ ਤਾਂ ਸਮਾਂ ਸਫਲਾ ਕਰਨਾ ਸੱਚੇ ਪਾਤਸ਼ਾਹ ਨੇ। ਭਗਤਾਂ ਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਹੋਏ ਨੇ, ਭਗਤਾਂ ਦੇ ਸਰਮੋਰ ਭਗਤ। ਸਤਸੰਗ ਜੀ ਭਗਤਾਂ ਸਾਰੇ ਸਰਮੋਰ ਹੋਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ। ਸਭ ਤੋਂ ਉੱਪਰ ਹੈ ਪਰਮਾਤਮਾ ਸਰਮੋਰ। ਪਰਮਾਤਮਾ ਤੋਂ ਪਰਮਾਤਮਾ ਦਾ ਨਾਮ, ਪਰਮਾਤਮਾ ਨਾਲੋਂ ਪਰਮਾਤਮਾ ਦਾ ਨਾਮ ਵੱਡਾ ਹੈ। ਉੱਚੇ ਉੱਪਰ ਉੱਚਾ ਨਾਉ, ਪਰਮਾਤਮਾ ਨਾਲੋਂ ਪਰਮਾਤਮਾ ਦਾ ਨਾਮ ਵੱਡਾ। ਜਾਂ ਫਿਰ ਜਿਨ੍ਹਾਂ ਨੇ ਨਾਮ ਨਾਲ ਲਿਵ ਲਾਈ ਹੈ ਉਹਨਾਂ ਦਾ ਦਰਜਾ ਵੱਡਾ। ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਮਹਾਰਾਜ ਕਹਿੰਦੇ ਉਹ ਵੱਡਾ ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਜਿਹਦੇ ਹਿਰਦੇ ਵਿੱਚ ਨਾਮ ਵਸਿਆ ਪਰਮਾਤਮਾ ਦਾ ਸੱਚੇ ਪਾਤਸ਼ਾਹ, ਕਹਿੰਦੇ ਉਹਨਾਂ ਦਾ ਦਰਜਾ ਵੱਡਾ ਹੈ। ਕਿਉਂਕਿ ਸਭ ਤੋਂ ਉੱਚਾ ਹੈ ਪਰਮਾਤਮਾ ਦਾ ਨਾਮ। ਸੁਖਮਨੀ ਸਾਹਿਬ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਰੋਜ਼ ਉਪਦੇਸ਼ ਕਰਦੇ ਹਨ,
ਪ੍ਰਭ ਕਾ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਤਰੈ ਮੂਚਾ, ਪ੍ਰਭ ਕੈ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਪ੍ਰਭ ਕਾ ਸਿਮਰਨ ਸਾਵਤੇ ਉੱਚਾ, ਸਾਵਤੇ ਉੱਚਾ, प्रभु का सिमरन सबसे ऊंचा प्रभु का सिमरन उधरै मूचा सिमरन तृष्णा बुझै प्रभ कै सिमरन सब किछ सुझै नाही जम त्रासा प्रभु कै सिमरन पूर्ण आसा प्रभु कै सिमरन मन की मल जाए अमृत नाम रित माहे समाए जी बसै साध की रसना नानक जन का दासन दसना
परमात्मा दा नाम सब तो उच्चा है जिन्हां ने परमात्मा दा नाम जपया उन्हां दा दर्जा सब तो उच्चा है भगतां दे सरमौर भगत भगत कबीर जी होए ने 15 भगतां दी बाणी गुरु ग्रंथ साहिब महाराज विच दर्ज है जिथे भी भगतां दी बाणी दर्ज कीती है महाराज ने पहला भगत कबीर जी दी जलाहे जाति विच होए ने भगत कबीर जी सत्संग जी किते अपना निरादर होवे जां कोई आपां नूं माड़ा बोले किते जां सत्कार ना होवे आपां दसदे नहीं किसे नूं जिथे हार लई खड़े होना ओ फोटोआं दिखाउने आ ओ दसदे आ उत्थे बाले हार पाए जी साडे दा सत्कार बाला ही करिया ओ दूजा कम नहीं दसदे वी उत्थे आ वी कम बणे ही साडा पर देख लो सच्चे पातशाह ने बाणी च भगतां ने ओ गल्लां दसियां लोकां ने सानू भूतना आख्या बेताला कुराई आख्या कबीर जी कहिंदे मैनू लोकां ने बौरा आख्या बौरा कहिंदे ने कमले नू कहिंदे कबीर कमला है घर चोर नू पा लिया ते उनू अपना प्रौहणा कहिंदा है कि साडे घर प्रौहणा आया होया बड़ा नलाजा है बड़ा बेपत्ता आदमी है कबीर जी कहते जाओ हम बौरा तो राम तोरा लोग मरम क्या जाना मोरा जे मैं बेपत्ता मैं नलाजा वो तुसी जित वाले ने मेरे तो की लेना है हम अपत है अपनी पत खोई हमारे खोज परो मत कोई हम मंदे मंदे मन माही सांझ पात काहू से नाही पत अपत ताकी नी लाज तब जानोगे जब उगरे गोपाज वो भी बचन सारे आखे ने बाणी च ते अपनी जात दियां वडियाईयां गुण सारे लोग दसदे हुंदे आ भी साडी गल आ भी साडे करदे कदे किसी ने दस्या कि साडा साडी कुल दे विच कोई चोरियां करदा रह जा माड़े काम करदा रह जा जलूस निकलिया सी फलाने थां ते नहीं दसदा कोई ਭਗਤ ਕਬੀਰ ਜੀ ਕਹਿੰਦੇ ਮੇਰੀ ਜਾਤ ਨੂੰ ਲੋਕ ਮਸਕਰੀਆਂ ਕਰਦੇ ਹੁੰਦੇ ਸੀ, ਭੋਲੀ ਜਾਤ ਸੀ ਸਾਡੀ, ਭੋਲੀ ਭਾਲੀ ਅਕਸਰ ਭੋਲੇ ਲੋਕਾਂ ਨੂੰ ਲੋਕ ਮਖੌਲ ਕਰਦੇ ਹੀ ਹੁੰਦੇ ਆ। ਸਿੱਧਾ ਸਾਦਾ ਹੋਵੇ ਨਾ ਕੋਈ ਵੀ, ਉਹਨੂੰ ਮਖੌਲ ਕਰਦੇ ਹੁੰਦੇ ਲੋਕ। ਪਰ ਸਿਆਣੇ ਕਹਿੰਦੇ ਨੇ ਮਸਕਰੀ ਨਹੀਂ ਕਿਸੇ ਨੂੰ ਕਰਨੀ ਚਾਹੀਦੀ, ਬੱਚੇ ਨੂੰ ਵੀ ਨਹੀਂ ਕਰਨੀ ਚਾਹੀਦੀ, ਕਿਸੇ ਆਮ ਬੰਦੇ ਨੂੰ ਮਸਕਰੀ ਨਹੀਂ ਕਰਨੀ ਚਾਹੀਦੀ, ਪਰ ਕਿਸੇ ਗੁਰਸਿੱਖ ਨੂੰ, ਕਿਸੇ ਰੱਬ ਦੇ ਪਿਆਰੇ ਨੂੰ ਮਸਕਰੀ ਕਰਕੇ ਤਾਂ ਕੁਲਾਂ ਦੀਆਂ ਜੜ੍ਹਾਂ ਪੱਟਣੀਆਂ ਹੁੰਦੀਆਂ। ਸੰਤਨ ਸੇਤੀ ਮਸਕਰੀ, ਕੁਲ ਡੋਬਣ ਕੀ ਰੀਤ। ਭਾਗਵਾਨ ਤਾਂ ਸੇਵਾ ਕਰਦੇ ਹੁੱਜਤ ਕਰਨ ਪਲੀਤ, ਮਾੜੇ ਭਾਗਾਂ ਵਾਲੇ ਫਿਰ ਮਸਕਰੀਆਂ ਕਰਦੇ ਆ। ਕੀਤਾ ਸੀ ਨਾ ਜਾਦਵ ਕੁਲ ਦੇ ਮੁੰਡਿਆਂ ਨੇ ਮਖੌਲ, ਦਰਬਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਕੀ ਫਲ ਮਿਲਿਆ ਫਿਰ? ਕੁਲ ਦਾ ਨਾਸ ਕਰਾ ਲਿਆ ਮਖੌਲ ਕਰਕੇ। ਪ੍ਰਭਾਵ ਖੇਤਰ ਤੇ ਸਾਧੂ ਉਤਰੇ ਹੋਏ ਸੀ, ਰਿਸ਼ੀ ਮੁਨੀ, ਜਾਦਵ ਕੁਲ ਦੇ ਇਕੱਠੇ ਹੋ ਕੇ ਮੁੰਡੇ ਕਹਿੰਦੇ ਚਲੋ ਮਹਾਤਮਾ ਨੂੰ ਮਸਕਰੀਆਂ ਕਰੀਏ, ਹਾਸਾ ਕਰੀਏ, ਮਖੌਲ ਠੱਠਾ। ਜਦੋਂ ਮਾੜੇ ਕਰਮ ਇਸ ਜੀਵ ਦੇ ਆਉਂਦੇ ਆ ਨਾ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਜਾਂ ਕਿਸੇ ਰੱਬ ਦੇ ਘਰ ਨਾਲ, ਜਾਂ ਫਿਰ ਕਿਸੇ ਰੱਬ ਦੇ ਪਿਆਰੇ ਨਾਲ ਮੱਥਾ ਲਾਉਂਦਾ ਹੁੰਦਾ ਹੈ, ਇਹ ਨਿਸ਼ਾਨੀ ਹੋ ਗਈ। ਵੈਰ ਵਿੱਟ ਲੈਂਦਾ ਰੱਬ ਦੇ ਪਿਆਰਿਆਂ ਨਾਲ। ਉਹ ਲੜਕੇ ਇਕੱਠੇ ਹੋ ਕੇ ਯਾਦਵ ਕੁਲ ਦੇ ਮੁੰਡੇ, ਭਗਵਾਨ ਕ੍ਰਿਸ਼ਨ ਜੀ ਦੀ ਕੁਲ ਹੈ ਯਾਦਵ, ਹਿੰਨੜੀ ਜਾਤ ਮੇਰੀ ਜਾਦਵ ਰਾਜਾ। ਭਗਤ ਨਾਮਦੇਵ ਜੀ ਕਹਿੰਦੇ ਸੀ ਉਹ ਯਾਦਵ ਰਾਜ ਕੁਲ ਦਾ ਰਾਜਾ ਤੂੰ, ਮੈਨੂੰ ਤਾਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ। ਹਰ ਹਜ਼ੂਰ ਸਾਹਿਬ ਦੇ ਕੋਲ ਨੇੜੇ ਆ ਉਹ ਮੰਦਰ ਜਿਹੜਾ ਘੁਮਾਇਆ ਭਗਵਾਨ ਨੇ, ਘੁਮਾ ਕੇ ਸ਼ਿਵ ਦੇ ਪਾਸੇ ਨੂੰ ਮੂੰਹ ਕਰਤਾ ਸੀ ਮੋਢਾ ਲਾ ਕੇ ਉਹਦਾ। ਇਹ ਜਾਦਵ ਕੁਲ ਸੀ ਭਗਵਾਨ ਦੀ। ਇਹ ਲੜਕਿਆਂ ਨੇ ਇੱਕ ਲੜਕੇ ਦੇ ਪੇਟ ਉੱਤੇ ਕੱਪੜੇ ਬੰਨ ਕੇ, ਕੱਪੜੇ ਪਾ ਕੇ ਲੜਕੀਆਂ ਵਾਲੇ ਜਾ ਕੇ ਦਰਬਾਸ਼ਾ ਕੋਲ ਬੈਠ ਗਏ। ਕਹਿੰਦੇ ਰਿਸ਼ੀ ਜੀ, ਇਹ ਲੜਕੀ ਪੁੱਛਣਾ ਚਾਹੁੰਦੀ, ਇਹਦੇ ਕੁੱਖ ਤੋਂ ਲੜਕਾ ਪੈਦਾ ਹੋਏਗਾ ਜਾਂ ਲੜਕੀ? ਨੇਤਰ ਬੰਦ ਕਰ ਲਏ ਦਰਬਾਸ਼ਾ ਨੇ, ਇਹ ਤਾਂ ਮਖੌਲ ਕਰਨ ਆਏ ਨੇ। ਕਹਿੰਦੇ ਇਹ ਪੁੱਛਣਾ ਹੈ? ਉਹ ਕਹਿੰਦੇ ਹਾਂ। ਕਹਿੰਦੇ ਫਿਰ ਇਹਦੀ ਕੁੱਖੋਂ ਪੈਦਾ ਹੋਏਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰੇਗਾ। ਇਹ ਮਤ ਮਿਲਦਾ ਹੁੰਦਾ ਰੱਬ ਦੇ ਪਿਆਰਿਆਂ ਨੂੰ ਮਸਕਰੀ ਕਰਨ ਦਾ?
ਨਾ ਕਰੀਏ ਮਸਕਰੀ ਸੰਤਾਂ ਨੂੰ, ਕਰੀਏ ਮਸਕਰੀ ਸੰਤਾਂ ਨੂੰ ਨਾ। ਓ ਕੁਲ ਡੋਬਣ ਕੀ ਰੀਤ, ਨਾ ਕਰੀਏ ਮਸਕਰੀ, ਕਰੀਏ ਮਸਕਰੀ ਸੰਤਾਂ ਨੂੰ। ਕਰੀਏ ਮਸਕਰੀ, ਕਰੀਏ ਮਸਕਰੀ ਸੰਤਾਂ ਨੂੰ। संतन से धीम करी कुल डोबन गिरी भगवान का सेवा कर दे हुज्जत करन पलीज।
किसे रब दे प्यारे नूं मस्करी करके फिर कुलां दा नाश हो जांदा है। बाबा करपाल सिंह जी छन्ना वाले महापुरश, जदों पटियाले तो नाभे जाऊंगे राज कल्याण आएगा, एक कस्बा छोटा जा अड्डा उत्थे, इत्थे बाबा करपाल सिंह महाराज रहिंदे सी छन्ना वाले। बहुत तगड़ा शरीर सी उन्हां दा, शक्तिशाली बड़ी बंदगी वाले महापुरुष सी। ਇਹ ਦੁਪਹਿਰੇ ਸੂਏ ਚ ਬੈਠੇ ਇਸ਼ਨਾਨ ਕਰ ਰਹੇ, ਨੇਤਰ ਬੰਦ ਕੀਤੇ ਨੇ, ਸਿਮਰਨ ਕਰ ਰਹੇ ਨੇ। ਦੁਪਹਿਰ ਦਾ ਸਮਾਂ ਕਾਂਤ, ਸੂਆ ਲੰਘਦਾ ਉਹਨਾਂ ਦੇ ਸਥਾਨ ਦੇ ਅੱਗੋਂ ਦੀ। ਉਹਨਾਂ ਦੇ ਪਵਿੱਤਰ ਸਰੀਰ ਦਾ ਪੰਜ ਮਣ ਭਾਰ ਸੀ ਬਾਬਾ ਕਿਰਪਾਲ ਸਿੰਘ ਜੀ ਦੇ। ਚਾਰ ਮੀਲ ਤੱਕ ਬਿਨਾਂ ਸਪੀਕਰ ਤੋਂ ਆਵਾਜ਼ ਚਲੀ ਜਾਂਦੀ ਸੀ ਉਹਨਾਂ ਦੀ, ਇੰਨੇ ਧਨੀ ਸੀ। ਦੇਖੋ ਮੋਢਿਆਂ ਤੋਂ ਪਾਣੀ ਲੰਘਦਾ, ਨੇਤਰ ਬੰਦ ਕੀਤੇ ਨੇ, ਬੈਠੇ ਨੇ ਆਨੰਦ ਵਿੱਚ। ਇੱਕ ਮਾੜੇ ਕਰਮਾਂ ਦਾ ਪ੍ਰੇਰਿਆ ਹੋਇਆ ਜੱਟ ਹੰਡਾਲੀ ਹਲ ਛੱਡ ਕੇ ਹੰਡਾਲੀ ਲੈ ਕੇ ਆ ਰਿਹਾ ਉਧਰ ਨੂੰ। ਹੁਣ ਉਹ ਤਾਂ ਨੇਤਰ ਬੰਦ ਕੀਤੇ ਬੈਠੇ ਨੇ, ਤੂੰ ਚੁੱਪ ਕਰਕੇ ਲੰਘ ਜਾ, ਪਰ ਮਾੜੇ ਕਰਮ ਨਹੀਂ ਨਾ ਚੁੱਪ ਕਰਨ ਦਿੰਦੇ। ਕੋਲ ਆ ਕੇ ਮਹਾਂਪੁਰਸ਼ਾਂ ਨੂੰ ਕਹਿੰਦਾ, ਦੇਖੋ ਸਾਧ ਦਾ ਕਿੱਡਾ ਢਿੱਡ ਹੈ। ਮਖੌਲ ਕੀਤਾ ਸੰਤਾਂ ਨੇ, ਨੇਤਰ ਖੋਲ ਕੇ ਮਹਾਂਪੁਰਸ਼ ਕਹਿੰਦੇ, ਤੈਨੂੰ ਭੈੜੇ ਲੱਗਦੇ ਨੇ ਢਿੱਡਾਂ ਵਾਲੇ, ਨਾ ਹੋਣਗੇ ਫਿਰ ਤੇਰੇ ਕਰਜ਼ੇ, ਤੈਨੂੰ ਇੰਨੇ ਬੁਰੇ ਲੱਗਦੇ। ਸਾਧਸੰਗ ਜੀ ਤਿੰਨ ਪੁਸਤਾਂ ਨਹੀਂ ਹੋਇਆ, ਤਿੰਨ ਪੁਸਤਾਂ ਪਿੰਡ ਛੱਡ ਕੇ ਚਲੇ ਗਏ, ਕਲਿਆਣ ਹੋਇਆ ਨਹੀਂ। ਕੀ ਪਤਾ ਕਿੱਥੇ ਕਿਸ ਦੀ ਸਥਿਤੀ ਹੈ, ਕਿਤੇ ਐਵੇਂ ਚੰਭਲ ਕੇ ਕਿਤੇ ਕੰਮੇ ਖਰਾਬ ਕਰ ਬੈਠੇ। ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਮਸਕਰੀ। ਸਿਆਣੇ ਕਹਿੰਦੇ ਨੇ, ਲੜਾਈ ਦਾ ਮੂਲ ਹੈ ਹਾਸੀ ਤੇ ਬਿਮਾਰੀ ਦਾ ਮੂਲ ਹੈ ਖਾਂਸੀ। ਹਾਸੇ ਤੇ ਲੜਾਈ ਪੈਂਦੀ, ਦੂਰ ਤੱਕ ਚਲੇ ਜਾਂਦੀਆਂ ਨੌਬਤਾਂ ਬੜੀਆਂ। ਕਿਸੇ ਨੂੰ ਵੀ ਮਸਕਰੀ ਨਹੀਂ ਕਰਨੀ ਚਾਹੀਦੀ। ਉਹ ਦਰਬਾਸ਼ਾ ਕਹਿੰਦੇ, ਤੁਹਾਡੀਆਂ ਕੁਲਾਂ ਦਾ ਨਾਸ਼ ਕਰੇਗਾ। ਪਰੇ ਜਾ ਕੇ ਉੱਠ ਕੇ ਜਦੋਂ ਕੱਪੜੇ ਖੋਲੇ, ਲੋਹੇ ਦਾ ਮੂਸਲ ਨਿਕਲਿਆ ਵਿੱਚੋਂ, ਡਰ ਗਏ। ਕ੍ਰਿਸ਼ਨ ਭਗਵਾਨ ਨੂੰ ਕਹਿੰਦੇ, ਮਹਾਰਾਜ ਦਰਬਾਸ਼ਾ ਨੇ ਸ਼ਰਾਪ ਦੇ ਤਾ, ਕਿਰਪਾ ਕਰੋ ਬਖਸ਼ ਦਿਓ। ਇਹ ਅੱਜ ਕੱਲ ਜਿਹੜੇ ਪੜ੍ਹੇ ਲਿਖੇ ਜੇ ਨਾ ਗੁਰਮਤੀ, ਕਹਿੰਦੇ ਨਾ ਕੋਈ ਵਰ ਹੁੰਦਾ ਨਾ ਕੋਈ ਸ਼ਰਾਪ ਹੀ ਹੁੰਦਾ, ਕੋਈ ਚੀਜ਼ ਨਹੀਂ ਕਹਿੰਦੇ ਵਰ ਸ਼ਰਾਪ ਵਾਲੀ। ਗੁਰੂ ਗ੍ਰੰਥ ਸਾਹਿਬ ਮਹਾਰਤਾ ਕਹਿੰਦੇ ਨੇ, ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ। ਪੇਟ ਮੁੰਡਾ ਹੂੰ ਕੱਟਿਆ ਤਿਸ ਡਾਲ ਸਕੰਦੇ। ਕਹਿੰਦੇ ਜੜ੍ਹਾਂ ਤੋਂ ਦਰਖਤ ਵੱਢਦੀ ਨਾ, ਡਾਲ ਆਪ ਹੀ ਸੁੱਕ ਜਾਣਗੇ। ਹੈ ਤਾਂ ਸਹੀ, ਕਈਆਂ ਨੂੰ ਲੱਗਿਆ ਹੋਇਆ ਰਗੜਾ, ਉਹਨਾਂ ਨੂੰ ਪੁੱਛ ਲਓ ਵੀ ਹੈਗਾ ਕਿ ਨਹੀਂ ਹੈਗਾ। ਇਹਨਾਂ ਨੂੰ ਟੱਕਰਿਆ ਨਹੀਂ ਅਜੇ, ਕੋਈ ਜਦੋਂ ਟੱਕਰ ਗਿਆ ਫਿਰ ਕਹਿਣ ਲੱਗ ਜਾਣਗੇ ਹੁੰਦਾ ਹੀ ਹੈ ਕੋਈ। ਇਹ ਹੁਣ ਰੱਬ ਨੂੰ ਆਪਣੇ ਅਧੀਨ ਹੀ ਸਮਝੀ ਫਿਰਦੇ। ਕਹਿੰਦੇ ਕੋਈ ਸੰਤ ਨਹੀਂ ਹੁੰਦਾ, ਕੋਈ ਮਹਾਤਮਾ ਨਹੀਂ ਹੁੰਦਾ, ਨਾ ਸੰਤ ਮਹਾਤਮਾ ਕਿਸੇ ਨੂੰ ਕਹਿਣਾ ਹੀ ਚਾਹੀਦਾ। ਫਿਰ ਇਹ ਕਹਿੰਦੇ, ਅਗਰ ਚੋਰ ਹੁੰਦੇ ਨੇ, ਡਾਕੂ ਹੁੰਦੇ ਨੇ, ਲੁਟੇਰੇ ਹੁੰਦੇ ਨੇ, ਧਾੜ ਵੀ ਹੁੰਦੇ ਨੇ, ਸੰਤ ਨਹੀਂ ਹੁੰਦੇ। ਜੇ ਇਹਨਾਂ ਦੇ ਮਨ ਨੂੰ ਸ਼ਾਂਤੀ ਆ ਜਾਏ, ਐਂ ਕਹਿ ਦਿਆ ਕਰੋ ਇਹਨਾਂ ਦੇ ਕੋਲ, ਚਲੋ ਇਹਨਾਂ ਨੂੰ ਤਾਂ ਟਕਾ ਜੂ ਵਿਚਾਰਿਆਂ ਨੂੰ। ਜੇ ਕਿਤੇ ਇਹਨਾਂ ਦੀ ਪੇਸ਼ ਚੱਲੇ ਨਾ, ਗੁਰੂ ਗ੍ਰੰਥ ਸਾਹਿਬ ਚੋਂ ਸੰਤ ਸ਼ਬਦ ਹੀ ਕੱਢ ਦਿੰਦੇ, ਇਹਨਾਂ ਦੀ ਵਾਹ ਨਹੀਂ ਚੱਲਦੀ ਵਿਚਾਰਿਆਂ ਨੂੰ। ਉਸਲਵੱਟੇ ਤੇ ਬੜੇ ਲੈਂਦੇ ਨੇ, ਆਹ ਬਦਲਣਾ ਚਾਹੀਦਾ, ਆਹ ਕਰਨਾ ਚਾਹੀਦਾ। ਇਹ ਕਿਸੇ ਪ੍ਰੋਫੈਸਰ ਦੀ ਕਿਤਾਬ ਲਿਖੀ ਹੋਈ ਹੈ, ਤੁਸੀਂ ਇਹਨੂੰ ਸੋਧ ਕਰੋਗੇ, ਅਦਲ ਬਦਲ ਕਰੋਗੇ। ਇੱਕ ਲਗਾ ਮਾਤਰ ਗੁਰੂ ਗ੍ਰੰਥ ਸਾਹਿਬ ਦੀ ਬਦਲਣਾ ਕੀ, ਸੋਚਣ ਵਾ ਸੋਚਣਾ ਵੀ ਨਹੀਂ ਚਾਹੀਦਾ ਕਿਸੇ ਨੂੰ। ਇੱਕ ਲਗਾ ਮਤ ਪਰੇ ਮਤ ਫਿਰੀ ਵਾਲੇ ਜੇ ਲੋਕ ਐਵੇਂ ਇਤਿਹਾਸ ਤੇ ਬਾਣੀ ਤੇ ਗੁਰੂ ਕੇ ਸਥਾਨਾਂ ਤੇ ਕਿੰਤੂ ਪਰੰਤੂ ਕਰਦੇ ਰਹਿੰਦੇ ਐਵੇਂ ਜਨਮ ਬਰਬਾਦ ਕਰਕੇ ਚਲੇ ਜਾਣਗੇ ਕੀ ਵਿਗਾੜ ਲੈਣਗੇ ਗੁਰੂ ਘਰ ਦਾ ਜਾਂ ਰੱਬ ਦੇ ਪਿਆਰਿਆਂ ਦਾ ਕੱਖ ਨਹੀਂ ਵਿਗਾੜ ਸਕਦੇ ਆਪਣਾ ਜੀਵਨ ਵਿਗਾੜ ਲੈਣਗੇ ਉਹ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਮਹਾਰਾਜ ਉਹਨੇ ਸਾਨੂੰ ਦਰਬਾਸ਼ਾ ਨੇ ਸ਼ਰਾਪ ਦਾ ਵਚਨ ਕਹਿਤਾ ਭਗਵਾਨ ਕਹਿੰਦੇ ਤੁਸੀਂ ਕੁਛ ਸ਼ਰਾਪ ਵਾਲਾ ਕੰਮ ਕਰਿਆ ਹੋਣਾ ਕਹਿੰਦੇ ਹਾਂ ਜੀ ਮਸਕਰੀ ਕੀਤੀ ਸੀ ਕਹਿੰਦੇ ਫਿਰ ਤਾਂ ਤੁਸੀਂ ਲੈਣ ਗਏ ਸੀ ਸ਼ਰਾਪ ਦਿੱਤਾ ਤਾਂ ਨਹੀਂ ਤੁਹਾਨੂੰ ਤੁਸੀਂ ਮਨਸਾ ਹੀ ਇਹੀ ਲੈ ਕੇ ਗਏ ਸੀ ਕਹਿੰਦੇ ਮਹਾਰਾਜ ਤੁਸੀਂ ਭਗਵਾਨ ਹੋ ਦੁਆਪਰ ਦੇ ਮਾਫ਼ ਕਰ ਦਿਓ ਬਖਸ਼ਾ ਦਿਓ ਟਾਲ ਦਿਓ ਮੇਟ ਦਿਓ ਕਹਿੰਦੇ ਨਹੀਂ ਉਹ ਸਾਡੀ ਕੀਤੀ ਮੇਟ ਸਕਦੇ ਨੇ ਅਸੀਂ ਨਹੀਂ ਉਹਨਾਂ ਦੀ ਕੀਤੀ ਮੇਟ ਸਕਦੇ ਹਾਂ ਤੁਹਾਨੂੰ ਇੱਕ ਉਪਾਅ ਦੱਸਦੇ ਹਾਂ ਹੋ ਸਕਦਾ ਸੂਲੀ ਤੋਂ ਸੂਲ ਹੋ ਜਾਏ ਤੁਸੀਂ ਗੰਗਾ ਤੇ ਚਲੇ ਜਾਓ ਸਾਰੇ ਉੱਥੇ ਜੱਗ ਕਰੋ ਦਾਨ ਪੁੰਨ ਭਜਨ ਪਾਠ ਕਰੋ ਇਹ ਰਗੜ ਕੇ ਮੁਸਲ ਖਤਮ ਕਰ ਦਿਓ ਪਰ ਇੱਕ ਤੁਹਾਨੂੰ ਪਰਹੇਜ ਦੱਸਦੇ ਹਾਂ ਕਿ ਸ਼ਰਾਬ ਨਾ ਪੀਓ ਤੁਹਾਡੇ ਚੋਂ ਕੋਈ ਕਹਿੰਦੇ ਜੀ ਠੀਕ ਹੈ ਚਲੇ ਗਏ ਗੰਗਾ ਤੇ ਮੂਸਲ ਰਗੜੀ ਗਏ ਰੇਤੇ ਚ ਉਹ ਰਗੜ ਕੇ ਜਿਹੜਾ ਥੋੜਾ ਜਿਹਾ ਲੋਹਾ ਨਾ ਰਗੜਿਆ ਗਿਆ ਗੰਗਾ ਛਿੜਤਾ ਉਹਨਾਂ ਨੇ ਮੱਛੀ ਨਿਕਲ ਗਈ ਲੋਹਾ ਮੱਛੀ ਫਦਕ ਨੇ ਫੜੀ ਪੇਟ ਚੀਰਿਆ ਲੋਹਾ ਨਿਕਲਿਆ ਤੀਰ ਅੱਗੇ ਜੜਿਆ ਉਹ ਭਗਵਾਨ ਕ੍ਰਿਸ਼ਨ ਦੇ ਚਰਨਾਂ ਚ ਮਾਰਿਆ ਉਹ ਤੀਰ ਉਹ ਵੀ ਯਾਦਵ ਕੁਲ ਸੀ ਉਹ ਵੀ ਨਹੀਂ ਮੇਟ ਸਕੇ ਉੱਥੋਂ ਇੰਨੀ ਕਰੜੀ ਦੱਬ ਪੈਦਾ ਹੋਈ ਨਾ ਜਿੱਥੇ ਮੂਸਲ ਰਗੜਿਆ ਸੀ ਕ੍ਰਿਸ਼ਨ ਭਗਵਾਨ ਨੇ ਆਖਿਆ ਸੀ ਸ਼ਰਾਬ ਨਾ ਪੀਓ ਤੁਹਾਡੇ ਚੋਂ ਕੋਈ ਪਰ ਜਿਨ੍ਹਾਂ ਦੇ ਸਵਾਤਾਂ ਬਣੀਆਂ ਨੇ ਕਈ ਹੁਣ ਵੀ ਮੂੰਹ ਲੁਕੋ ਕੇ ਵਿੱਚ ਬੈਠੇ ਹੋਣਗੇ ਵੀ ਪਤਾ ਨਹੀਂ ਲੱਗਣਾ ਮੇਰਾ ਭਲਿਆ ਲੋਕਾਂ ਜੇ ਤੂੰ ਪਾਪ ਕਰੀ ਲੈ ਸੰਗਤ ਚ ਨਾ ਫਿਰ ਦੋ ਪਾਪ ਹੋ ਜਾਣਗੇ ਡਬਲ ਕੱਲ ਬੇਨਤੀ ਕੀਤੀ ਸੀ ਸੰਗਤ ਦਾ ਮਾਰਿਆ ਨਹੀਂ ਬਖਸ਼ਿਆ ਜਾਣਾ ਰੱਬ ਦਾ ਮਾਰਿਆ ਬਖਸ਼ਿਆ ਨਹੀਂ ਜਿਨ੍ਹਾਂ ਦੀ ਆਦਤਾਂ ਬਣੀਆਂ ਨੇ ਸੁਭਾਅ ਬਣੇ ਨੇ ਉਹ ਨਹੀਂ ਬਦਲਦੇ ਹੌਲੀ ਕੋਈ ਯਤਨ ਕਰੇ ਫਰਕ ਪੈ ਜਾਂਦਾ ਜਿਵੇਂ ਸੱਚੇ ਪਾਤਸ਼ਾਹ ਨੇ ਬਾਣੀ ਚ ਪ੍ਰਮਾਣ ਦਿੱਤਾ ਨਾ ਵੀ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ ਬੜਾ ਯਤਨ ਕਰਕੇ ਦੇਖ ਲਿਆ ਆਪਾਂ ਸਾਡੇ ਬਜ਼ੁਰਗ ਕਹਿੰਦੇ ਸੀ 12 ਸਾਲ ਵੰਝਲੀ ਚ ਪਾਈ ਰੱਖੀ ਕੁੱਤੇ ਦੀ ਪੂਛ ਜਦੋਂ ਕੱਢੀ ਉਸੇ ਤਰ੍ਹਾਂ ਦੀ ਵਿੰਗੀ ਪਰ ਸੱਚੇ ਪਾਤਸ਼ਾਹ ਬੜੇ ਸੁਚੱਜੇ ਤਰੀਕੇ ਨਾਲ ਕਹਿੰਦੇ ਨੇ ਸਵਾਨ ਪੂਛ ਜਿਉਂ ਭਇਓ ਨਾ ਸੂਧੋ ਬਹੁਤ ਯਤਨ ਮੈਂ ਕੀਨੋ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ ਬੜਾ ਯਤਨ ਕਰਕੇ ਦੇਖ ਲਿਆ ਹੁਣ ਗੱਲ ਕੁੱਤੇ ਦੀ ਪੂਛ ਦੀ ਤਾਂ ਨਹੀਂ ਹੈ ਤਾਂ ਆਪਣੀ ਬੁੱਧ ਤੇ ਘਟਾਇਆ ਮਰਨੇ ਪ੍ਰਮਾਣ ਬੜੇ ਸ਼ਾਸਤਰ ਬੜੇ ਵੇਦ ਗੁਰਬਾਣੀ ਸੱਚੇ ਪਾਤਸ਼ਾਹ ਦਾ ਉਪਦੇਸ਼ ਮਹਾਂਪੁਰਸ਼ ਬੜਾ ਸਮਝਾਉਂਦੇ ਨੇ ਪਰ ਬੁੱਧ ਉੱਥੇ ਦੀ ਉੱਥੇ ਖੜੀ ਹੈ ਕੁੱਤੇ ਦੀ ਪੂਛ ਵਾਂਗ ਕਈਆਂ ਨੂੰ ਤਾਂ ਸਾਨੂੰ ਵੀ ਹੋ ਚੱਲਿਆ 15-20 ਸਾਲ ਦੇਖਦੇ ਹਾਂ ਬੂੰਦ ਪੱਥਰ ਤੇ ਜਿਹੋ ਜਿਹੀ ਪਈ ਜੈਸੀ ਨਾ ਪਈ ਉੱਤੋਂ ਮਾੜੇ ਮਾੜੇ ਜਿਹੇ ਗਿੱਲੇ ਹੁੰਦੇ ਨੇ ਜਦੋਂ ਆਉਂਦੇ ਨੇ ਸੰਗਤ ਦੇ ਵਿੱਚ ਵਿੱਚੋਂ ਉਸੇ ਤਰ੍ਹਾਂ ਸੁੱਕੇ ਦੇ ਸੁੱਕੇ ਉਹੀ ਆਦਤਾਂ ਉਹੀ ਸੁਭਾਅ ਉਹੀ ਕਰਮ ਰਤੀ ਵੀ ਫਰਕ ਨਹੀਂ ਪਿਆ ਉਹੀ ਹਾਲਤ ਹੈ ਫਿਰ ਉਹ ਇੱਕ ਦੋ ਨੇ ਲੁੱਕ ਛੁਪ ਕੇ ਸ਼ਰਾਬ ਪੀ ਲਈ ਗਾਲੀ ਗਲੋਚ ਮੁੱਕੀ ਤੱਫਾ ਚੱਲ ਪਿਆ ਆਪਸ ਵਿੱਚ ਪਰ ਛਿੜ ਪੀ ਲੜਾਈ ਸ਼ਰਾਬ ਦੀ ਕਿਰਪਾ ਨਾਲ ਉਹ ਜਾਦਵ ਲੜ ਕੇ ਖਤਮ ਹੋਏ ਦੱਬ ਪੱਟ ਕੇ ਮਾਰਿਆ ਕਰਨ ਗਰਦਨ ਤੇ ਵੱਢ ਕੇ ਸਿੱਟਦਿਆ ਕਰਨ ਸ਼ਰਾਬ ਦੀ ਕਿਰਪਾ ਨਾਲ ਮਸਕਰੀ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਆਸੀ ਮਖੌਲ ਪਰ ਜਿਨ੍ਹਾਂ ਦਾ ਸੁਭਾਅ ਬਣਿਆ ਕਾਹਨੂੰ ਰਹਿੰਦੇ ਤੁਰੇ ਜਾਂਦਿਆਂ ਨੂੰ ਰਸਤੇ ਜਾਂਦਿਆਂ ਨੂੰ ਬਜ਼ੁਰਗਾਂ ਨੂੰ ਭਲੇ ਪੁਰਸ਼ਾਂ ਨੂੰ ਕਰੀ ਜਾਣ ਕਿਤੇ ਇਹੋ ਜਿਹਾ ਟੱਕਰ ਗਿਆ ਫਿਰ ਮੁੜ ਕੇ ਨਹੀਂ ਕਰਨਗੇ। ਫਿਰ ਭਗਤ ਕਬੀਰ ਜੀ ਕਹਿੰਦੇ ਸਾਡੀ ਜਾਤ ਨੂੰ ਲੋਕੀ ਮਖੌਲ ਕਰਦੇ ਹੁੰਦੇ ਸੀ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਭਲੇ ਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਜਲਾਹਿਆਂ ਦੀ ਜਾਤੀ ਭੋਲੀ ਭਾਲੀ ਹੁੰਦੀ ਸੀ, ਭੋਲੇ ਭਾਲੇ ਲੋਕਾਂ ਨੂੰ ਮਖੌਲ ਕਰਦੇ ਹੁੰਦੇ ਆ ਲੋਕ ਅਕਸਰ। ਜਦ ਭਗਤ ਕਬੀਰ ਜੀ ਨੇ ਰਾਮਾਨੰਦ ਜੀ ਤੋਂ ਉਪਦੇਸ਼ ਲਿਆ, ਸ਼ੂਦਰਾਂ ਨੂੰ ਕਰਦਾ ਨਹੀਂ ਸੀ ਨਾ ਉਪਦੇਸ਼ ਰਾਮਾਨੰਦ, ਹੁਕਮ ਹੋਇਆ ਇਲਹਾਮ ਪੈਗਾਮ ਹੋਇਆ ਕਬੀਰ ਤੂੰ ਨਗੁਰੈ ਤੇਰੀ ਕੀਤੀ ਭਗਤੀ ਨਹੀਂ ਥਾਂ ਪਏਗੀ, ਗੁਰੂ ਧਾਰਨ ਕਰ। ਬੇਨਤੀ ਕੀਤੀ ਮਹਾਰਾਜ ਕਿਹਨੂੰ ਧਾਰੀਏ, ਗੁਰੂ ਕਹਿੰਦੇ ਕਾਂਸੀ ਦੇ ਵਿੱਚ ਰਾਮਾਨੰਦ ਰਹਿੰਦੇ ਨੇ, ਬਨਾਰਸ ਹੁੰਦੀ ਸੀ ਉਦੋਂ ਕਾਂਸੀ, ਫੇਰ ਹਰਿਦੁਆਰ ਬਣੀ ਹੈ, ਪਰ ਖਾਲਸੇ ਦੀ ਕਾਂਸੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਜਿੱਥੇ ਕਲਗੀਧਰ ਪਾਤਸ਼ਾਹ ਦਾ ਵਰਦਾਨ ਹੈ। ਲਿਖਣ ਸਾਰ ਗੁਰੂ ਘਰ ਜਿਹੜਾ 35 ਲਿਖ ਆਏਗਾ ਨਾ 35, ਉਹ ਬੈਲ ਬੁੱਧ ਵਾਲਾ ਵੀ ਵਿਦਿਆ ਪੜ੍ਹਨ ਲੱਗ ਜਾਏਗਾ। ਵਰ ਹੈ ਮਰਦਾ ਕਲਗੀਧਰ ਪਾਤਸ਼ਾਹ, ਜਿਹੜੇ ਦਿਮਾਗ ਜਿਹਦੇ ਵਿਦਿਆ ਨਹੀਂ ਨਾ ਚੱਲਦੀ, ਉੱਥੇ ਬੋਰਡ ਤੋਂ ਦੇਖ ਕੇ ਥੱਲੇ ਰੇਤੇ ਤੇ 35 ਲਿਖਾਵੇ, ਬੈਲ ਬੁੱਧ ਵਾਲਾ ਵੀ ਵਿਦਿਆ ਪੜ੍ਹਨ ਲੱਗ ਜਾਏਗਾ। ਖਾਲਸੇ ਦੀ ਕਾਂਸੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਕਹਿੰਦੇ ਕਾਂਸੀ ਚ ਰਹਿੰਦੇ ਨੇ ਭਾਈ ਗੁਰਦਾਸ ਨੇ ਲਿਖਿਆ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਠਾਲਿਆ ਬੋਲੋ ਰਾਮ ਸਿੱਖ ਸਮਝਾਈ। ਉਪਦੇਸ਼ ਦਿੱਤਾ ਰਾਮੇ ਕੇ ਰਾਮ ਸਮਾਨ ਰਾਮ ਦਿਆ ਬੰਦਿਆ, ਰਾਮ ਦਾ ਨਾਮ ਜਪ ਸਾਉਣ ਦਾ ਟਾਈਮ ਨਹੀਂ ਹੈ। ਐਸਾ ਕਬੀਰ ਜੀ ਨੇ ਰਾਮ ਸੰਭਾਲਿਆ। ਸਾਧ ਜੀ ਜਿਹੜਾ ਪੂਰਨ ਜਗਿਆਸੂ ਹੁੰਦਾ ਨਾ, ਪੂਰਨ, ਕਈ ਤਾਂ ਕਨਿਸ਼ਟ ਹੁੰਦੇ ਨੇ, ਕਈ ਮੱਧਮ ਹੁੰਦੇ ਨੇ, ਕਈ ਸ੍ਰੇਸ਼ਟ ਹੁੰਦੇ ਨੇ, ਕਈ ਫਿਰ ਕਨਿਸ਼ਟ ਵੀ ਹੁੰਦੇ ਨੇ। ਕਨਿਸ਼ਟ ਐਵੇਂ ਮਾੜਾ ਮੋਟਾ ਜਿਹਾ ਸੁਣ ਕੇ ਅੰਦਰ ਬੁੱਲਾ ਜਿਹਾ ਉੱਠਦਾ, ਫਿਰ ਬਹਿ ਜਾਂਦਾ। ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਮਾੜਾ ਜਿਹਾ ਬਰਾਗ ਦਾ ਬੁੱਲਾ ਜਿਹਾ ਹੋਇਆ, ਚਾਰ ਪੰਜ ਨਲਕਾ ਖੜਕਾਈ ਗਿਆ, ਗੁਆਂਢੀਆਂ ਨੂੰ ਵੀ ਨਹੀਂ ਸੌਣ ਦਿੱਤਾ, ਫਿਰ ਉਹੀ 9 ਵਜੇ ਤੇ ਆ ਗਿਆ ਮੁੜ ਕੇ। ਫਿਰ ਇਹਨੂੰ ਗਧਾ ਬਰਾਗ ਕਹਿੰਦੇ ਨੇ। ਇੱਕ ਕਾਰਨ ਬਰਾਗ ਹੁੰਦਾ, ਇੱਕ ਤੀਬਰ ਤਰ ਤੀਬਰ ਬੈਰਾਗ, ਉਹ ਫਿਰ ਖੀਰਲਾ ਜਨਮ ਹੁੰਦਾ ਜਿਹਨੂੰ ਤਰ ਤੀਬਰ ਬੈਰਾਗ ਹੁੰਦਾ। ਕਈਆਂ ਨੂੰ ਕਾਰਨ ਬੈਰਾਗ ਹੁੰਦਾ, ਵਪਾਰ ਚ ਘਾਟਾ ਪੈ ਗਿਆ, ਘਰ ਬਾਰ ਛੱਡ ਕੇ ਤੁਰ ਗਏ, ਜਵਾਨ ਪੁੱਤਰ ਚੜ੍ਹਾਈ ਕਰ ਗਿਆ, ਪਰਿਵਾਰ ਚੜ੍ਹਾਈ ਕਰ ਗਿਆ, ਚਲੋ ਕਈ ਕਾਰਨ ਬੈਰਾਗ ਤੋਂ ਵੀ ਤੀਬਰ ਬੈਰਾਗ ਚਲੇ ਜਾਂਦੇ। ਆ ਜਿਹੜਾ ਨੀਚ ਜਿਹਾ ਕਦੀ ਹੋ ਗਿਆ, ਕਦੀ ਹਟ ਗਿਆ, ਕਦੀ ਮਾੜਾ ਜਿਹਾ ਐਵੇਂ, ਉਹ ਨਹੀਂ ਚੰਗਾ ਹੁੰਦਾ। ਤੀਬਰ ਵੈਰਾਗ ਜਦੋਂ ਖੀਰਲਾ ਜਨਮ ਹੋਵੇ ਉਹਨੂੰ ਉਦੋਂ ਤੀਬਰ ਵੈਰਾਗ ਹੁੰਦਾ। 9 ਨਿਸ਼ਾਨੀਆਂ ਹੁੰਦੀਆਂ ਨੇ ਵੈਰਾਗੀ ਬੰਦੇ ਦੀਆਂ, ਰੱਬ ਨੂੰ ਮਿਲਣ ਵਾਲੇ ਵੈਰਾਗੀ ਪੁਰਸ਼ ਦੀਆਂ 9 ਨਿਸ਼ਾਨੀਆਂ। ਜਿਹਨੂੰ ਰੱਬ ਦੇ ਮਿਲਣ ਦਾ ਵੈਰਾਗ ਲੱਗਿਆ ਹੋਵੇ ਨਾ, ਉਹਦੀਆਂ 9 ਨਿਸ਼ਾਨੀਆਂ ਹੁੰਦੀਆਂ। ਆਸ਼ਕਾਰਾ 9 ਨਿਸ਼ਾਨੀ ਹੈ ਪਿਸਰ, ਰੱਬ ਦੇ ਮਿਲਣ ਵਾਲੇ ਆਸ਼ਕਾਂ ਦੀਆਂ ਨਿਸ਼ਾਨੀਆਂ 9 ਹੁੰਦੀਆਂ। ਰੰਗ ਜੜਦੋ, ਚਿਹਰੇ ਦਾ ਰੰਗ ਪੀਲਾ ਹੋ ਜਾਂਦਾ ਉਹਨਾਂ ਦਾ। ਆਹ ਸਰਦੋ, ਠੰਡੇ ਠੰਡੇ ਹੋਕੇ ਆਉਂਦੇ ਰਹਿੰਦੇ। ਚਸ਼ਮ ਤਰ, ਅੱਖਾਂ ਦੇ ਵਿੱਚ ਬਰਾਗ ਦਾ ਜਲ ਸੁੱਕਦਾ ਨਹੀਂ ਕਦੇ ਉਹਨਾਂ ਦਾ, ਨੇਤਰ ਭਰੇ ਰਹਿੰਦੇ ਨੇ ਬਰਾਗ ਨਾਲ। ਕੰਮ ਖੁਰਦ ਨੋ, ਕੰਮ ਗੁਫਤ ਨੋ, ਖਬ ਸ਼ਹਿਰਾਮ, ਉਹਨਾਂ ਦੀ ਭੁੱਖ ਘਟ ਜਾਂਦੀ ਹੈ, ਨੀਂਦ ਘਟ ਜਾਂਦੀ ਹੈ, ਦੁਨੀਆਂ ਦੇ ਸੁੱਖ ਭੁੱਲ ਜਾਂਦੇ ਨੇ ਉਹਨਾਂ ਨੂੰ। ਚੈਨ ਨਾਲ ਨਹੀਂ ਸੌਂਦੇ ਰੱਬ ਦੇ ਵਿਰਾਗੀ ਬੰਦੇ ਨੇ ਜੀ। ਆਪਾਂ ਨੂੰ ਜਾਗ ਨਹੀਂ ਆਉਂਦੀ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ। ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਹਰਾਮ। ਇੰਤਜਾਰੀ ਹਰ ਵੇਲੇ ਪਰਮਾਤਮਾ ਦੀ ਇੰਤਜਾਰੀ ਚ ਬੈਠੇ ਰਹਿੰਦੇ ਨੇ। ਬੇਕਰਾਰੀ ਦੁਨੀਆਂ ਦੀ ਕੋਈ ਚੀਜ਼ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਦਸਤ ਸਰ ਮੱਥੇ ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ। ਉਹ ਕਦੋਂ ਟਾਈਮ ਆ ਗਿਆ ਜਿਸ ਪਰਮਾਤਮਾ ਤੋਂ ਵਿਛੜਿਆ ਮੈਂ ਉਹਦੇ ਚ ਭੇਦ ਹੋ ਜਾਵਾਂ। ਇਹ ਨੌ ਨਿਸ਼ਾਨੀਆਂ ਨੇ ਵੈਰਾਗੀ ਪੁਰਸ਼ਾਂ ਦੀਆਂ। ਕਿਸੇ ਤੇ ਟਾਈਮ ਆਇਆ ਹੋਵੇ ਉਹਨੂੰ ਪਤਾ ਹੋ ਸਕਦਾ ਹੈ। ਆਪਾਂ ਤਾਂ ਮਹਾਂਪੁਰਸ਼ਾਂ ਦੇ ਬਚਨ ਜਿਹੜੇ ਪੜ੍ਹੇ ਸੁਣੇ ਨਾ ਉਹ ਤੁਹਾਨੂੰ ਸੁਣਾਉਣਾ। ਮਹਾਰਾਜ ਕਹਿੰਦੇ ਨੇ ਲਾਗੀ ਹੋਏ ਸੋ ਜਾਣੈ ਪੀਰ, ਜਿਹਨੂੰ ਲੱਗੀ ਹੋਵੇ ਉਹ ਤੜਫ, ਜਿਹਨੂੰ ਕਿਤੇ ਉਹ ਸ਼ੌਕ ਲੱਗਿਆ ਹੋਵੇ ਰੱਬ ਦੇ ਬੈਰਾਗ ਲੱਗਿਆ ਹੋਵੇ ਉਹਨੂੰ ਪਤਾ ਹੋ ਸਕਦਾ, ਬਾਕੀ ਤਾਂ ਗੱਲਾਂ ਕਰ ਸਕਦੇ ਹੈ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਬਈ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਕਿਸੇ ਦੀ ਲੱਗੀ ਕੌਣ
ਸਾਰੇ ਵੱਲੋਂ ਵੱਜ ਕੇ
ਤੇਰੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਹਾਂ ਬਈ ਕਿਸੇ ਦੀ ਲੱਗੀ
ਬਰਾਗ ਦਾ ਸਮਾਂ ਕਿਸੇ ਤੇ ਆਇਆ ਹੋਵੇ ਉਹਨੂੰ ਪਤਾ ਹੋ ਸਕਦਾ ਹੈ। ਆਪਾਂ ਤਾਂ ਪੜ੍ਹੇ ਬਚਨ ਜਾਂ ਸੁਣੇ ਕਰ ਸਕਦੇ ਹਾਂ। ਜੇ ਗੁਰੂ ਕਿਰਪਾ ਕਰ ਦੇਵੇ, ਸੰਗਤ ਅਰਦਾਸ ਕਰੇ ਤਾਂ ਵੀ ਮਿਹਰ ਹੋ ਸਕਦੀ। ਜਿਹੜਾ ਪੂਰਨ ਜਗਿਆਸੂ ਹੁੰਦਾ ਨਾ, ਪੂਰਨ ਉਹਨੂੰ ਇਸ਼ਾਰਾ ਕਰਨ ਦੀ ਲੋੜ ਪੈਂਦੀ ਹੈ, ਬਹੁਤਾ ਉਪਦੇਸ਼ ਨਹੀਂ ਦੇਣਾ ਪੈਂਦਾ ਉਹਨੂੰ। ਕਬੀਰ ਜੀ ਪੂਰਨ ਜਗਿਆਸੂ ਸੀ। ਦੇਖੋ ਇੰਨਾ ਹੀ ਬਚਨ ਕਿਹਾ, ਰਾਮੇ ਕੇ ਰਾਮ ਸਮਾਨ। ਰਾਮਾਨੰਦ ਜੀ ਨੇ ਜ਼ਬਾਨ ਤੋਂ ਕਿਹਾ, ਕਬੀਰ ਜੀ ਨੇ ਕੰਨਾਂ ਚ ਸੁਣਿਆ, ਹਿਰਦੇ ਚ ਐਸੀ ਗੰਢ ਦੇ ਲਈ ਬਚਨ ਗੁਰੂ ਜੋ ਪੂਰੇ ਕਹਿਆ। ਮੈਂ ਛੀਂਕ ਗਾਂਠਰੀ ਬੰਧਾ, ਮੁੜ ਕੇ ਕੋਈ ਵੀ ਸਵਾਸ ਰਾਮ ਦੇ ਨਾਮ ਤੋਂ ਬਿਨਾਂ ਬਿਰਥਾ ਨਹੀਂ ਜਾਣ ਦਿੱਤਾ। ਰਾਮ 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 ਜਪਦੇ 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 ਜਿੰਨਾ ਚਿਰ ਰਾਮ ਚ ਭੇਦ ਨਹੀਂ ਹੋ ਗਏ ਉਨਾ ਚਿਰ ਸਾਧਨਾ ਨਹੀਂ ਬੰਦ ਕਰੀ। ਰਾਮ ਦੇ ਵਿੱਚ ਭੇਦ ਹੋ ਗਏ, ਰਾਮ ਕਬੀਰ ਆਏ ਇੱਕ ਭਏ ਹੈ ਕੋਈ ਨਾ ਸਕੈ ਪਛਾਣੀ। ਜਦੋਂ ਫਿਰ ਘੰਟਿਆਂ ਬੱਧੀ ਸਾਧਨਾ ਕਰਦੇ ਰੋਜ਼, ਖੱਡੀ ਬੁਣਨੀ ਵੀ ਛੱਡਤੀ ਕਬੀਰ ਜੀ ਨੇ, ਥੋੜਾ ਜਿਹਾ ਕੰਮਾਂ ਤੇ ਅਸਰ ਪੈਂਦਾ ਹੁੰਦਾ ਉਦੋਂ ਪਹਿਲਾਂ ਪਹਿਲਾਂ। ਜਦੋਂ ਸਾਧਨਾ ਸੰਪੰਨ ਹੋ ਜਾਂਦਾ, ਸ਼ਬਦ ਪ੍ਰਗਟ ਹੋ ਜਾਂਦਾ, ਫਿਰ ਨਹੀਂ, ਫਿਰ ਚਾਹੇ ਮਾਇਆ ਗਿਣੀ ਜੇ, ਧੰਦੇ ਕਰੀ ਜੇ, ਕੰਮ ਕਰੀ ਜੇ, ਫਿਰ ਨਹੀਂ ਫਰਕ ਪੈਂਦਾ। ਉਸ ਵੇਲੇ ਦੇ ਬਚਨ ਬਾਣੀ ਚ ਆਉਂਦੇ ਨੇ, ਕਬੀਰ ਜੀ ਦੀ ਮਾਤਾ ਜਾ ਕੇ ਰੋਂਦੀ ਉਹਦੇ ਚਾਚਿਆਂ ਤਾਈਆਂ ਕੋਲ। ਕਬੀਰ ਜੀ ਦੀ ਮਾਤਾ ਕਹਿੰਦੀ, ਮੇਰਾ ਪੁੱਤਰ ਕਬੀਰ ਖੱਡੀ ਨਹੀਂ ਬੁਣਦਾ, ਜਿੱਦਣ ਦੀ ਮਾਲਾ ਲੈ ਲਈ ਨਾ ਪਤਾ ਨਹੀਂ ਹੋ ਕੀ ਗਿਆ ਉਹਨੂੰ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੀ ਜੀਵੈ ਰਗਰਾਈ, ਤੰਨਣਾ ਬੁਨਣਾ ਸਭ ਤਜੇ ਹੋਏ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹ ਪੁੱਛਦਿਆਂ, ਕਬੀਰ ਤੇਰੀ ਮਾਤਾ ਵਿਚਾਰੀ ਬੜੀ ਦੁਖੀ ਹੈ, ਖੱਡੀ ਕਾਹਤੇ ਨਹੀਂ ਬੁਣਦਾ। ਕਬੀਰ ਕਹਿੰਦਾ, ਮਾਂ ਜਦੋਂ ਮੈਂ ਫੂਕ ਮਾਰ ਕੇ ਨਲਕੀ ਚ ਧਾਗਾ ਪਾਉਂਦਾ ਨਾ, ਮੈਨੂੰ ਇੱਕ ਵਾਰੀ ਉਦੋਂ ਰਾਮ ਸ਼ਬਦ ਭੁੱਲਦਾ, ਜਬ ਲੱਗ ਤਾਗਾ ਬਾਹੋਂ ਬਹੀ, ਤਬ ਲੱਗ ਬਿਸਰੈ ਰਾਮ ਸਨੇਹੀ। ਮੇਰਾ ਇੰਨਾ ਪਿਆਰ ਹੋ ਗਿਆ ਨਾਮ ਨਾਲ, ਸਨੇਹੀ ਹੋ ਗਿਆ ਕਿ ਮੈਂ ਜਦੋਂ ਇੱਕ ਵਾਰੀ ਫੂਕ ਮਾਰ ਕੇ ਧਾਗਾ ਪਾਉਂਦਾ, ਮੈਨੂੰ ਇੱਕ ਵਾਰੀ ਰਾਮ ਸ਼ਬਦ ਭੁੱਲਦਾ, ਉਹ ਦੁੱਖ ਮੇਰੇ ਤੋਂ ਜਰਿਆ ਨਹੀਂ ਜਾਂਦਾ। ਉਹ ਭਗਤ ਕਬੀਰ ਜੀ ਦੇ ਘਰ ਸਾਧੂ ਮਹਾਤਮਾ ਆਉਂਦੇ ਰਹਿੰਦੇ ਸੀ, ਗ੍ਰਿਸ਼ਤੀ ਸੀ ਨਾ ਭਗਤ ਕਬੀਰ, ਘਰ ਵਾਲੀ ਸੀ ਲੋਈ, ਇਹਦਾ ਇੱਕ ਪੁੱਤਰ ਸੀ ਕਮਾਲਾ ਤੇ ਧੀ ਸੀ ਕਮਾਲੀ, ਇੱਕ ਲੜਕਾ ਸੀ ਇੱਕ ਲੜਕੀ ਸੀ ਭਗਤ ਕਬੀਰ ਦੀ। ਇਹਦੇ ਘਰ ਵਾਲੀ ਲੋਈ ਦੇ ਵਿੱਚ ਵੀ ਇੰਨੀ ਤਾਕਤ ਸੀ ਬੰਦਗੀ ਦੀ, ਇੱਕ ਕੋੜੀ ਨੂੰ ਕਿਸੇ ਨੇ ਦੱਸਿਆ ਕਬੀਰ ਕੋੜ ਹਟਾ ਦਿੰਦੇ ਆ, ਕਾਂਸੀ ਆ ਗਿਆ। ਕਬੀਰ ਜੀ ਘਰ ਨਹੀਂ ਸੀ, ਲੋਈ ਨੂੰ ਪੁੱਛਦੇ ਨੇ, ਮਾਤਾ ਜੀ ਭਗਤ ਜੀ ਕਿੱਥੇ ਨੇ, ਕੀ ਕੰਮ ਹੈ ਭਾਈ? ਕਹਿੰਦੇ, ਮੈਨੂੰ ਕੋੜ ਹੋਇਆ, ਮੈਂ ਸੁਣਿਆ ਕਬੀਰ ਜੀ ਕੋੜ ਹਟਾ ਦਿੰਦੇ ਆ। ਲੋਈ ਕਹਿੰਦੀ, ਇਹ ਤਾਂ ਭਾਈ ਕੋਈ ਬਹੁਤਾ ਵੱਡਾ ਕੰਮ ਨਹੀਂ, ਇਹ ਤਾਂ ਮੈਂ ਹੀ ਹਟਾ ਦਿੰਦੀ ਹਾਂ, ਤੁਸੀਂ ਹਟਾ ਦਿਓ ਮਾਤਾ ਜੀ। ਮਾਤਾ ਲੋਈ ਕਹਿੰਦੀ, ਕਹਿ ਰਾਮ। ਉਹਨੇ ਰਾਮ ਆਖਿਆ, ਸਾਰਾ ਸਰੀਰ ਤੋਂ ਕੋੜ ਝੜ ਗਏ। ਹੋ ਸਕਦਾ ਇਸ ਤਰ੍ਹਾਂ? ਆਪਾਂ ਸੋਚਾਂਗੇ ਨਹੀਂ ਹੋਣਾ, ਇਹ ਤਾਂ ਐਵੇਂ ਕਹੀ ਜਾਂਦੇ ਨੇ, ਆਪਣੇ ਕਹੇ ਤੇ ਨਹੀਂ ਹੋਣਾ, ਆਪਣਾ ਤਾਂ ਜਵਾਨ ਤੇ ਰਾਮ ਹੈ ਨਾ, ਅੰਦਰ ਹੋਰ ਹੈ ਕੁਛ। ਉਹ ਕਮਾਇਆ ਹੋਇਆ ਨਾਮ ਹੈ, ਕਮਾਇਆ ਹੋਇਆ। ਉਹ ਰਾਮ ਰਾਮ ਜਪਦਿਆਂ ਜਪਦਿਆਂ ਰਾਮ ਦੀ ਪ੍ਰਾਪਤੀ ਹੋ ਚੁੱਕੀ ਹੈ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਈ। ਉਹ ਪ੍ਰਗਟ ਹੋ ਚੁੱਕਾ, ਕਮਾਇਆ ਹੋਇਆ ਨਾਮ। ਦੂਜੇ ਵਾਰੀ ਕਹੇ ਕਹਿ ਰਾਮ, ਤਿੰਨ ਵਾਰੀ ਰਾਮ ਖਵਾਇਆ ਕਬੀਰ ਜੀ ਆ ਕੇ। ਕਹਿੰਦੇ, ਲੋਈ ਕੀ ਗੱਲ? ਕਹਿੰਦੇ, ਮਹਾਰਾਜ ਨੂੰ ਕੋੜ ਹੋਇਆ ਸੀ, ਤਿੰਨ ਵਾਰੀ ਰਾਮ ਖਵਾ ਕੇ ਕੋੜ ਕੱਟਿਆ। ਉਹ ਲੋਈ, ਤੂੰ ਨਾਮ ਦੇ ਨਾਮ ਨੂੰ ਇੰਨਾ ਸਸਤਾ ਜਾਣ ਲਿਆ, ਇੱਕ ਕੋੜ ਹਟਾਉਣ ਵਾਸਤੇ ਤਿੰਨ ਵਾਰੀ ਰਾਮ? ਇੱਕ ਵਾਰੀ ਕਹਿ ਦੇਣਾ ਚਾਹੀਦਾ ਸੀ ਬਸ। ਨਾਰਾਜ਼ ਹੋ ਗਏ ਕਬੀਰ। ਲੋਈ ਬੇਨਤੀਆਂ ਕਰਦੀ ਹੈ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸਨ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌਕੋ ਕਾਹੇ ਕੋ ਮਰ। ਮੇਰੀ ਬੇਨਤੀ ਤਾਂ ਸੁਣ ਲਓ, ਪਹਿਲੀ ਵਾਰੀ ਰਾਮ ਤਾਂ ਕਹਿ ਕੇ ਸਰੀਰ ਤੋਂ ਕੋਰ ਹਟਾਇਆ, ਦੂਸਰੀ ਰਾਮ ਕਹਿ ਕੇ ਪਿਛਲੇ ਜਨਮਾਂ ਦੇ ਮਾੜੇ ਕਰਮ ਸਾਰੇ ਮੇਟ ਦਿੱਤੇ, ਤੀਜੀ ਵਾਰੀ ਤਾਂ ਖਵਾਇਆ ਮੁੜ ਕੇ ਅਗਲੇ ਜਨਮਾਂ ਚ ਵੀ ਨਾ ਹੋ ਜਾਏ ਕਿਤੇ। ਕਮਾਇਆ ਹੋਇਆ ਨਾਮ ਹੈ, ਰਾਮ ਰਾਮ ਕਹਿੰਦਿਆਂ ਕਹਿੰਦਿਆਂ। ਇਹੀ ਜਵਾਨ ਹੈ ਜਦੋਂ ਵਾਹਿਗੁਰੂ 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 ਜਪਦਿਆਂ ਜਪਦਿਆਂ ਨਾ, ਇਹਦੇ ਵਿੱਚ ਇੰਨੀ ਤਾਕਤ ਹੋ ਜਾਏਗੀ, ਕਰਮ ਖੰਡ ਕੀ ਬਾਣੀ ਜੋਰ, ਬਾਣੀ ਚ ਤਾਕਤ ਹੋ ਜਾਏਗੀ, ਜੋ ਕਹੇਗਾ ਨਾ ਉਸੇ ਵੇਲੇ ਪੂਰਾ ਹੋ ਜਾਏਗਾ। ਪਰ ਉਦੋਂ ਕਹਿੰਦੇ ਨੀ, ਫਿਰ ਉਹਨਾਂ ਵਿੱਚ ਜਰਨ ਸ਼ਕਤੀ ਆ ਜਾਂਦੀ, ਜਿੰਨੀ ਕਮਾਈ ਕਰੀ ਜਾਂਦਾ ਉਨੀ ਜਰਨ ਸ਼ਕਤੀ ਆਈ ਜਾਂਦੀ। ਕਬੀਰ ਜੀ ਦੇ ਘਰ ਮਹਾਤਮਾ ਸਾਧੂ ਆਉਂਦੇ ਹੀ ਰਹਿੰਦੇ ਸੀ, ਬਹੁਤ ਸ਼ਰਧਾ ਨਾਲ ਉਹਨਾਂ ਦੀ ਸੇਵਾ ਕਰਦੇ ਸੀ ਭਗਤ ਕਬੀਰ। ਹੁਣ ਇਦੋਂ ਵੱਧ ਸ਼ਰਧਾ ਕੀ ਹੋ ਸਕਦੀ ਹੈ, ਘਰੇ ਮਹਾਤਮਾ ਕੋਈ ਸਾਧੂ ਥਿੱਤੀ ਆ ਜਾਵੇ ਤੇ ਪੱਕਿਆ ਪ੍ਰਸ਼ਾਦਾ ਉਹਨਾਂ ਨੂੰ ਛਕਾ ਕੇ ਆ ਫਿਰ ਦਾਣੇ ਚੱਬ ਕੇ ਪਵੇ, ਇਦੋਂ ਵੱਧ ਸ਼ਰਧਾ ਹੋ ਸਕਦੀ ਹੈ? ਕਬੀਰ ਜੀ ਦੀ ਮਾਤਾ ਕਹਿੰਦੀ ਨਾ, ਮੂੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਬਨ ਉਨਕੋ ਰੋਟੀ। ਜਦ ਸਾਡੇ ਘਰ ਪ੍ਰਸ਼ਾਦਾ ਪੱਕਦਾ, ਕੋਈ ਮੂੰਹ ਸਿਰ ਚੋਪੜ ਕੇ ਕੱਛ ਚ ਲੈ ਕੇ ਕਿਤਾਬ, ਕੋਈ ਨਾ ਕੋਈ ਮਹਾਤਮਾ ਆ ਜਾਂਦਾ ਹੈ, ਕਬੀਰ ਜੀ ਲੰਗਰ ਉਹਨੂੰ ਛਕਾਉਂਦੇ ਨੇ, ਸਾਨੂੰ ਦਾਣੇ ਚੱਬ ਕੇ ਪੈਣਾ ਪੈਂਦਾ। ਮੂੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਬਨ ਉਨਕੋ ਰੋਟੀ। ਬਹੁਤ ਸ਼ਰਧਾ ਨਾਲ ਸੇਵਾ ਕਰਦੇ ਨੇ, ਫਿਰ ਸਾਰੀ ਰਾਤ ਬੈਠ ਕੇ ਕਥਾ ਕੀਰਤਨ ਗਿਆਨ ਗੋਸ਼ਟ ਸਤਸੰਗ ਭਜਨ ਪਾਠ ਕਰਦੇ ਰਹਿੰਦੇ ਨੇ, ਫਿਰ ਬੜੀ ਦੂਰ ਤੱਕ ਮਹਾਤਮਾ ਨੂੰ ਵਿਦਾ ਕਰਨ ਜਾਂਦੇ। ਉਹਨਾਂ ਦਾ ਗੁਆਂਢੀ ਹੈ ਭਗਤ ਕਬੀਰ ਜੀ ਦਾ, ਇੱਕ ਸਾਹਮਣੇ ਉਹਦਾ ਘਰ ਹੈ, ਉਹ ਦੇਖਦਾ ਰਹਿੰਦਾ ਹੈ। ਇੱਕ ਦਿਨ ਭਗਤ ਕਬੀਰ ਜੀ ਨੂੰ ਬੇਨਤੀ ਕਰਦਾ ਹੈ, ਭਗਤ ਜੀ ਇੱਕ ਮੈਂ ਗੱਲ ਪੁੱਛਣੀ ਹੈ ਤੁਹਾਥੋਂ। ਭਗਤ ਜੀ ਕਹਿੰਦੇ, ਪੁੱਛ ਲੈ ਭਾਈ, ਕਿਆ ਪੁੱਛਣਾ? ਕਹਿੰਦਾ, ਮਹਾਰਾਜ ਹਰ ਕੰਮ ਦਾ ਕੋਈ ਮਤਲਬ ਹੁੰਦਾ ਹੈ, ਪਰ ਮੈਨੂੰ ਨਹੀਂ ਸਮਝ ਆਈ ਵੀ ਇਸ ਕੰਮ ਦਾ ਕੀ ਮਤਲਬ ਹੈ। ਤੁਹਾਡੇ ਘਰ ਰੋਜ਼ ਸਾਧੂ ਆਉਂਦੇ ਨੇ, ਤੁਸੀਂ ਉਹਨਾਂ ਦੀ ਬੜੀ ਸ਼ਰਧਾ ਨਾਲ ਸੇਵਾ ਕਰਦੇ ਹੋ, ਫਿਰ ਸਾਰੀ ਸਾਰੀ ਰਾਤ ਬੈਠ ਕੇ ਕਥਾ ਕੀਰਤਨ ਭਜਨ ਪਾਠ ਗਿਆਨ ਗੋਸ਼ਟ ਵਿਚਾਰ ਕਰਦੇ ਰਹਿੰਦੇ ਹੋ, ਇਹਦੇ ਚ ਤੁਹਾਨੂੰ ਕੀ ਮਿਲਦਾ ਹੈ, ਕੀ ਫਾਇਦਾ? ਭਗਤ ਕਬੀਰ ਜੀ ਕਹਿੰਦੇ, ਭਲਿਆ ਤੂੰ ਸਤਸੰਗ ਨਹੀਂ ਕੀਤਾ ਤਾਂ ਪੁੱਛਦਾ ਹੈ, ਜੇ ਤੂੰ ਸੰਗਤ ਕੀਤੀ ਹੁੰਦੀ ਫਿਰ ਨਹੀਂ ਸੀ ਪੁੱਛਣਾ। ਤੂੰ ਪੁੱਛਦਾ ਵੀ ਸੰਗਤ ਕਰਨ ਦਾ ਮਿਲਦਾ ਕੀ ਹੈ ਤੁਹਾਨੂੰ? ਸਾਨੂੰ ਤਾਂ ਇਹ ਸੰਗਤ ਨੇ ਪਰਮਾਤਮਾ ਚ ਮਿਲਾਤਾ, ਜੀਵ ਤੋਂ ਬ੍ਰਹਮ ਤੱਕ ਮਿਲਾ ਦਿੰਦੀ ਹੈ, ਪਹੁੰਚਾ ਦਿੰਦੀ ਹੈ ਜਿਹੜੀ ਸੰਗਤ। ਉਹ ਕਹਿੰਦਾ, ਮਹਾਰਾਜ ਜੀਵ ਤੋਂ ਬ੍ਰਹਮ ਤੱਕ ਕੈਸੇ ਪਹੁੰਚਾ ਦੇਗੀ? ਇਹ ਸੰਗਤ ਵੀ ਜਾ ਕੇ ਸੁਭਾਅ ਬਦਲਦੇ ਆ, ਕਰਮ ਬਦਲਦੇ ਨੇ, ਜੀਵਨ ਬਦਲਦੇ ਨੇ, ਸਭ ਕੁਛ ਬਦਲ ਦਿੰਦੇ। ਸੰਗਤ ਵਿੱਚ ਜਾ ਕੇ ਗੁਰੂ ਦੀ ਸੰਗਤ ਕਰਕੇ ਮਨਮੁਖ ਗੁਰਮੁਖ ਬਣ ਜਾਂਦੇ ਨੇ, ਪਾਪੀ ਪੁੰਨੀ ਬਣ ਜਾਂਦੇ ਨੇ, ਦੈਂਤਾ ਰਾਕਸ਼ਾਂ ਵਰਗੇ ਦੇਵਤੇ ਬਣ ਜਾਂਦੇ ਨੇ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਸਭਾ ਬਣਦੇ ਜਾਂਦੇ। ਕਹਿੰਦੇ, ਭਗਤ ਜੀ ਸੰਗਤ ਕਿਵੇਂ ਬਦਲ ਦੇਗੀ? ਫਿਰ ਭਗਤ ਕਬੀਰ ਜੀ ਨੇ ਪੰਜ ਪ੍ਰਮਾਣ ਦਿੱਤੇ ਬਾਣੀ ਚ ਉਹਨੂੰ ਸਮਝਾਉਣ ਵਾਸਤੇ। ਗੰਗਾ ਕੀ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਜਿੱਥੋਂ ਗੰਗਾ ਚੱਲਦੀ ਹੈ ਨਾ, ਗੰਗਾ ਪਵਿੱਤਰ ਤੀਰਥ ਹਿੰਦੂ ਧਰਮ ਦੇ ਮੁਤਾਬਕ, ਜਿੱਥੋਂ ਗੰਗਾ ਚੱਲਦੀ ਹੈ ਮਾਨ ਸਰੋਵਰ ਤੋਂ, ਜਿੰਨੇ ਸ਼ਹਿਰਾਂ ਦੇ ਨਾਲੇ ਨੇ ਨਦੀਆਂ ਨੇ ਗੰਗਾ ਚ ਪੈਂਦੇ ਨੇ ਸਾਰੇ। ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਭਗਤ ਕਬੀਰ ਜੀ ਕਹਿੰਦੇ, ਸਾਰੇ ਨਦੀਆਂ ਨਾਲੇ ਗੰਗਾ ਚ ਪੈਂਦੇ ਨੇ, ਪਰ ਗੰਗਾ ਨੂੰ ਮੈਲਾ ਨਹੀਂ ਕਰ ਸਕਦੇ, ਗੰਗਾ ਦੀ ਸੰਗਤ ਕਰਕੇ ਉਹ ਗੰਗਾ ਦਾ ਰੂਪ ਬਣ ਜਾਂਦੇ ਆ। ਆਪਾਂ ਹਰਕੀਆਂ ਪੌੜੀਆਂ ਤੋਂ ਜਲ ਲੈ ਕੇ ਆਉਂਦੇ ਨਾ, ਜਿਹੜੇ ਇਸ਼ਨਾਨ ਕਰਦੇ ਨੇ ਉੱਥੇ, ਕਦੀ ਆਪਾਂ ਸੋਚਿਆ ਵੀ ਜਿੰਨੇ ਸ਼ਹਿਰਾਂ ਦੇ ਨਦੀਆਂ ਨਾਲੇ ਦੇ ਚ ਪਏ ਨੇ ਆਪਾਂ ਜਲ ਲੈ ਚੱਲੇ ਆ? ਨਹੀਂ, ਉਹਨਾਂ ਨੂੰ ਆਪਣਾ ਰੂਪ ਬਣਾ ਲੈਂਦੀ ਹੈ ਗੰਗਾ। ਦੇਖ ਲਓ, ਸੰਗਤ ਕਰਕੇ ਉਹ ਨਦੀਆਂ ਨਾਲੇ ਗੰਗਾ ਦਾ ਹੀ ਰੂਪ ਬਣ ਜਾਂਦੇ। ਭਗਤ ਕਬੀਰ ਜੀ ਕਹਿੰਦੇ ਸੰਗਤ ਕਰਕੇ ਬਦਲ ਜਾਂਦਾ ਨਾ ਉਹਨਾਂ ਦਾ ਜੀਵਨ, ਕਹਿੰਦੇ ਹਾਂ ਮਹਾਰਾਜ ਬਦਲ ਜਾਂਦਾ ਹੈ ਤਾਂ ਦੇਖੇ। ਫਿਰ ਭਗਤ ਕਬੀਰ ਜੀ ਕਹਿੰਦੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੈ ਨਾ ਜਾਈ। ਅਸੀਂ ਪਰਮਾਤਮਾ ਦੀ ਦੁਆਈ ਪਾ ਕੇ ਕਹਿੰਦੇ ਹਾਂ ਕਿ ਸੰਗਤ ਕਰਕੇ ਸਾਡਾ ਜੀਵਨ ਬਦਲ ਗਿਆ। ਫਿਰ ਭਗਤ ਕਬੀਰ ਜੀ ਕਹਿੰਦੇ ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸਕ ਪੱਥਰ ਹੁੰਦਾ ਹੈ, ਹੁੰਦਾ ਤਾਂ ਪੱਥਰ ਹੈ ਪਰ ਉਹਦੇ ਚ ਰੱਬ ਨੇ ਗੁਣ ਐਸਾ ਰੱਖਿਆ ਹੈ ਕਿ ਸੱਤ ਧਾਤਾਂ ਜਿਵੇਂ ਚਾਂਦੀ, ਤਾਂਬਾ, ਪਿੱਤਲ, ਕਾਂਸੀ, ਇਸ ਤਰ੍ਹਾਂ ਸੱਤ ਧਾਤਾਂ ਨੇ ਜਿਹੜੀਆਂ, ਉਹਨਾਂ ਵਿੱਚੋਂ ਜਿਹੜਾ ਪਾਰਸ ਹੈ ਕਿਸੇ ਵੀ ਧਾਤ ਨਾਲ ਲਾ ਦੀ ਉਸੇ ਵੇਲੇ ਸੋਨਾ ਬਣ ਜਾਏਗਾ। ਸੱਤ ਧਾਤਾਂ ਨੂੰ ਸੋਨਾ ਬਣਾ ਦਿੰਦਾ ਜਿਹੜਾ ਪਾਰਸ। ਜੇ ਲੱਖਾਂ ਟਨ ਲੋਹਾ ਪਿਆ ਹੋਵੇ ਨਾ, ਲੱਖਾਂ ਹੀ ਟਨ, ਤੇ ਰਤੀਕ ਜਿੰਨਾ ਪਾਰਸ ਹੋਵੇ ਉਹਦੇ ਨਾਲ ਲੱਗ ਜਾਏ, ਉਸੇ ਵੇਲੇ ਸੋਨਾ, ਸਾਰਾ ਉਸੇ ਵੇਲੇ ਸੋਨਾ ਬਣ ਜਾਏ। ਦੇਖੋ ਰੱਬ ਨੇ ਉਹ ਕੀ ਗੁਣ ਰੱਖਿਆ ਹੋਇਆ। ਇੱਧਰ ਕੇਰਲਾ ਵੱਲ ਜਾਓਗੇ ਨਾ ਕਦੇ ਤੁਸੀਂ, ਉੱਥੇ ਸੋਟੀਆਂ ਦੇ ਥੱਲੇ ਸੰਮ ਲਾ ਕੇ ਰੱਖਦੇ ਨੇ ਲੋਹੇ ਦਾ, ਬੱਕਰੀਆਂ ਭੇਡਾਂ ਨੂੰ ਖੁਰੀਆਂ ਲੋਹੇ ਦੀਆਂ, ਜੁੱਤੀਆਂ ਦੇ ਥੱਲੇ ਖੁਰੀਆਂ ਲੋਹੇ ਦੀਆਂ ਲਾਈਆਂ ਹੁੰਦੀਆਂ ਉਹਨਾਂ, ਵੀ ਕਿਤੇ ਪਾਰਸ ਪਿਆ ਹੋਵੇ ਲੱਗ ਜਾਏਗਾ ਲੋਹੇ ਨਾਲ। ਚਲੋ ਅੱਜ ਕੱਲ੍ਹ ਤਾਂ ਮਹਿੰਗਾ ਹੀ ਬੜਾ, ਨਾਲੇ ਕੰਮ ਸਰ ਜਾਏਗਾ, ਤੁਸੀਂ ਵੀ ਨਾ ਲੱਭਣ ਚਲੇ ਜਾਓ ਕਿਤੇ, ਵੀ ਇੱਥੇ ਮਿੱਟੀ ਫੋਲੀ ਜਾਂਦੇ ਹਾਂ, ਜੇ ਰੱਤੀ ਜਾ ਲੱਭ ਗਿਆ ਬਸ ਫਿਰ ਗਾਡਰ ਸਾਰੇ ਸੋਨੇ ਦੇ ਬਣਨਗੇ। ਤਾਂ ਹੀ ਨਹੀਂ ਰੱਬ ਦਿੰਦਾ ਆਪਾਂ ਨੂੰ, ਇਹਨਾਂ ਨੇ ਲੋਹਾ ਰਹਿਣ ਹੀ ਨਹੀਂ ਦੇਣਾ ਥੱਲੇ। ਆਪਾਂ ਨੂੰ ਕਾਤ ਚ ਹੀ ਰੱਖਦਾ, ਜਿੱਡਾ ਕੋਈ ਭੰਡ ਹੈ ਉਨੀ ਕੋਈ ਵਸਤੂ ਹੀ ਪਾਉਂਦਾ ਹੈ। ਪਰਮਾਤਮਾ ਕਹਿੰਦਾ ਤਾਂ ਇੰਨੇ ਕੁ ਨਾਲ ਹੀ ਗੁਆਂਢੀਆਂ ਨੂੰ ਸੌਣ ਦਿੰਦੇ, ਜੇ ਪਾਰਸ ਦੇ ਤਾਂ ਫਿਰ ਕਿਤੇ ਡਿੱਗਣ ਦੇਣਾ ਇਹਨਾਂ ਨੇ। ਜਿਵੇਂ ਆਪਣੇ ਤੋਂ ਬੱਚਾ ਰਿਵਾਲਵਰ ਮੰਗਦਾ ਨਾ, ਆਪਾਂ ਨਹੀਂ ਦਿੰਦੇ ਉਹਨੂੰ, ਤੈਨੂੰ ਨਹੀਂ ਪਤਾ ਇਹਦਾ ਇਹ ਕਿੱਡੀ ਖਤਰਨਾਕ ਚੀਜ਼ ਹੈ, ਚਲਾ ਦੇਗਾ ਨੁਕਸਾਨ ਹੋ ਜਾਏਗਾ, ਨਹੀਂ ਨਾ ਦਿੰਦੇ। ਇਸੇ ਤਰ੍ਹਾਂ ਰੱਬ ਵੀ ਉਨਾ ਕੁ ਹੀ ਦਿੰਦਾ ਹੈ, ਜਿੰਨਾ ਮੰਗਦੇ ਹਾਂ ਉਨਾ ਤਾਂ ਨਹੀਂ ਦਿੰਦਾ, ਵੀ ਇਹਨਾਂ ਨੇ ਦੂਜਿਆਂ ਨੂੰ ਟਿਕਣੇ ਨਹੀਂ ਦੇਣ। ਔਕਾਤ ਵਿੱਚ ਰੱਖਦਾ ਆਪਾਂ ਨੂੰ, ਠੀਕ ਹੀ ਕਰਦਾ ਜੋ ਕੁਛ ਕਰਦਾ। ਉਹ ਪਾਰਸ ਦੇ ਵਿੱਚ ਗੁਣ ਹੈ। ਭਗਤ ਕਬੀਰ ਜੀ ਕਹਿੰਦੇ ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਬਣ ਜਾਂਦਾ ਨਾ ਸੋਨਾ ਤਾਂਬੇ, ਤਾਂਬਾ ਸੰਗਤ ਕਰਕੇ ਪਾਰਸ ਦੀ, ਕਹਿੰਦੇ ਹਾਂ ਭਗਤ ਕਬੀਰ ਜੀ ਬਣ ਜਾਂਦਾ। ਫਿਰ ਭਗਤ ਕਬੀਰ ਜੀ ਕਹਿੰਦੇ ਚੰਦਨ ਕੇ ਸੰਗ ਤਰਬਰ ਬਿਗੜਿਓ, ਸੋ ਤਰਬਰ ਚੰਦਨ ਹੋਏ ਨਿਬਰਿਓ। ਪਾਰਸ ਦੀ ਸੰਗਤ ਮਿਲੀ ਦਰਖਤ ਨੂੰ, ਜੰਗਲ ਦੇ ਵਿੱਚ ਕਿਸੇ ਵੀ ਦਰਖਤ ਨੂੰ ਮਿਲ ਗਈ, ਉਹ ਚੰਦਨ ਹੀ ਬਣ ਗਿਆ। ਪਰ ਇੱਕ ਹੈਗਾ ਜਿਹਦੇ ਉੱਤੇ ਚੰਦਨ ਦਾ ਭੋਰਾ ਨਹੀਂ ਅਸਰ ਹੁੰਦਾ, ਬਾਂਸ ਵੱਡਾਈ ਬੁੱਢਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਬਾਂਸ ਦੇ ਉੱਤੇ ਚੰਦਨ ਦਾ ਭੋਰਾ ਨਹੀਂ ਅਸਰ ਹੁੰਦਾ, ਉਹ ਤਾਂ ਬਾਂਸ ਦਾ ਬਾਂਸ ਹੀ ਰਹਿੰਦਾ, ਭਾਵੇਂ ਲੱਖਾਂ ਚੰਦਨ ਕਿਉਂ ਨਾ ਅੱਗ ਪੈਣ ਉਹਦੀਆਂ ਜੜ੍ਹਾਂ ਚ, ਉਹ ਬਾਂਸ ਹੀ ਰਹੇਗਾ। ਇਹ ਉਲਟਾ ਕੰਮ ਹੋ ਗਿਆ ਜਗਾਰੇ ਵਾਲੇ ਤੋਂ। ਜੇ ਕਿਤੇ ਬਾਂਸ ਚੰਦਨ ਬਣ ਜਾਂਦਾ ਫਿਰ ਤਾਂ ਖੁਸ਼ੀ ਦੀ ਗੱਲ ਸੀ, ਉਹ ਤਾਂ ਬਾਂਸ ਹੀ ਰਹਿ ਗਿਆ। ਇਹਨੂੰ ਪਤਾ ਹੋਣਾ ਵੀ ਦੁਆਂ ਚ ਜਕਾਰਾ ਛੱਡੀ ਦਾ ਹੁੰਦਾ, ਜਕਾਰਾ ਵੀ ਜਿੱਥੇ ਗੱਲ ਲੋੜ ਹੋਵੇ ਉੱਥੇ ਸੋਹਣਾ ਲੱਗਦਾ। ਹੁਣ ਜੀ ਨੇ ਵੀ ਮਹਾਰਾਜ ਨੇ ਘੋੜੇ ਦੀ ਰਕਾਬ ਚ ਚਰਨ ਰੱਖਿਆ, ਚਲੋ ਜੀ ਜਕਾਰਾ, ਮਹਾਰਾਜ ਘੋੜੇ ਤੇ ਸਵਾਰ ਹੋ ਗਏ, ਚਲੋ ਜੀ ਜਕਾਰਾ। ਹਰ ਗੱਲ ਥਾਂ ਤੇ ਸੋਹਣੀ ਲੱਗਦੀ ਹੈ, ਇਹਨੂੰ ਜੋਸ਼ ਆ ਗਿਆ, ਚਲੋ ਚੰਗੀ ਗੱਲ ਹੈ, ਪਰ ਹੋਸ਼ ਰੱਖਣੀ ਚਾਹੀਦੀ ਹੈ ਨਾਲ, ਇਕਾਗਰਤਾ ਨਹੀਂ ਭੰਗ ਕਰਨੀ ਚਾਹੀਦੀ। ਇੱਥੇ ਕਥਾ ਕੀਰਤਨ ਸ਼ਾਂਤੀ ਵਿਚਾਰ ਹੋ ਰਹੀ, ਇੱਥੇ ਕਿਹੜਾ ਕੋਈ ਜੋਸ਼ ਵਾਲਾ ਕੰਮ ਚੱਲ ਰਿਹਾ। ਹੁਣ ਮੁਰਕੀਆਂ ਤਾਂ ਪਾਈ ਜਾਂਦੇ ਨੇ ਕੰਨਾਂ ਚ, ਮੂੰਹ ਸਿਰ ਰਗੜ ਰਗੜ ਕੇ, ਜਕਾਰੇ ਕਿਹਨਾਂ ਨੇ ਸੁਣਾਉਣੇ ਆਪਾਂ, ਤਾਂ ਢਿੱਲਾ ਪਿਆ ਪਿਆ ਕੰਮ। ਜਿੰਨੇ ਜਕਾਰੇ ਛੱਡਦੇ ਉਹਨਾਂ ਜ਼ਿਆਦਾ ਰਗੜਦੇ ਨੇ, ਪਤਾ ਨਹੀਂ ਉਹਨੂੰ ਜ਼ਿਆਦਾ ਜੋਸ਼ ਆਉਂਦਾ ਦੂਜਿਆਂ ਨੂੰ। ਉਲਟਾ ਰਿਐਕਸ਼ਨ ਦੀ ਥਾਂ ਤੇ ਐਕਸ਼ਨ ਦੀ ਥਾਂ ਤੇ ਰਿਐਕਸ਼ਨ ਹੋ ਰਿਹਾ, ਕੰਮ ਖਰਾਬ ਹੁੰਦਾ ਜਾਂਦਾ। ਚਲੋ ਜੇ ਮੱਕੀ ਦਾ ਖੇਤ ਬੀਜਿਆ ਹੋਵੇ, ਮੰਨਾ ਬਣਾ ਕੇ ਰੌਲਾ ਤਾਂ ਪਾਉਂਦੇ ਰਹਿਣਾ ਚਾਹੀਦਾ, ਕੋਈ ਤਾਂ ਛੱਲੀ ਸਾਬਤ ਰਹੂਗੀ, ਨਹੀਂ ਤਾਂ ਸਾਰੀ ਕਾਂ ਪੜ ਜਾਣ। ਮਹਾਂਪੁਰਸ਼ਾਂ ਨੇ ਤਾਂ ਜੰਗ ਛੇੜ ਕੇ ਰੱਖਣਾ, ਕੋਈ ਤਾਂ ਸਾਬਤ ਰਹੀ ਜਾਊਗਾ। ਉਹ ਬਾਂਸ ਉੱਤੇ ਅਸਰ ਨਹੀਂ ਹੁੰਦਾ ਚੰਦਨ ਦਾ, ਭਾਵੇਂ ਲੱਖਾਂ ਚੰਦਨ ਉੱਗ ਜਾਣ, ਬਾਂਸ ਹੀ ਰਹੇਗਾ। ਬਾਂਸ ਵੱਡਾ ਹੀ ਬੂਢਿਆ, ਇਹ ਮਤ ਡੁੱਬੋ ਕੋਈ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਭਗਤ ਕਬੀਰ ਜੀ ਕਹਿੰਦੇ ਦੱਸ ਬਈ ਫਿਰ ਸੰਗਤ ਕਰਕੇ ਚੰਦਨ ਬਣ ਜਾਂਦੇ ਕਿ ਨਹੀਂ? ਕਹਿੰਦੇ ਹਾਂ ਮਹਾਰਾਜ ਬਣ ਜਾਂਦੇ। ਫਿਰ ਭਗਤ ਕਬੀਰ ਜੀ ਕਹਿੰਦੇ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮਾ ਹੋਏ ਨਿਵਰਿਓ। ਜਦੋਂ ਸਾਨੂੰ ਸੰਗਤ ਮਿਲੀ ਨਾ ਰਾਮਾਨੰਦ ਰੱਬ ਦੇ ਪਿਆਰਿਆਂ ਦੀ, ਉਹਨਾਂ ਦੀ ਸੰਗਤ ਨੇ ਸਾਨੂੰ ਪਰਮਾਤਮਾ ਚ ਮਿਲਾ ਦਿੱਤਾ। ਇਹ ਹੈ ਸੰਗਤ ਕਰਨ ਦਾ ਫਲ। ਪੰਜ ਦਿਨ ਆਪਾਂ ਸੰਗਤ ਹੀ ਵਿਚਾਰ ਕਰਦੇ ਰਹੇ ਸਤਸੰਗ ਜੀ, ਜੇ ਇੱਕ ਗੱਲ ਵੀ ਕਿਤੇ ਮਨ ਦੇ ਵਿੱਚ ਵਸ ਗਈ, ਬਹੁਤੀ ਫਿਲਾਸਫੀ, ਬਹੁਤਾ ਲਿਟਰੇਚਰ, ਇਤਿਹਾਸ ਲੋੜ ਨਹੀਂ ਹੈ। ਇੱਕ ਬਚਨ ਗੁਰੂ ਦਾ ਮੰਨ ਕੇ ਹਿਰਦੇ ਚ ਵਸਾਉਣ ਦੀ ਲੋੜ ਹੈ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਤੇ ਸਾਰੀ ਜ਼ਿੰਦਗੀ ਫਿਲਾਸਫੀ ਸੁਣਦਾ ਰਿਹਾ, ਇੱਕ ਅੱਖਰ ਗੁਰੂ ਦਾ ਹਿਰਦੇ ਚ ਵਸਿਆ ਨਾ ਤਾਂ ਫਿਰ ਨਿਸ਼ਫਲ ਹੈ, ਤੇ ਜੇ ਕਿਤੇ ਇੱਕ ਬਚਨ ਗੁਰੂ ਦਾ ਹਿਰਦੇ ਚ ਵਸਾ ਲਿਆ ਤੇ ਜੀਵਨ ਨਿਹਾਲ ਹੋ ਜਾਏਗਾ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਇੱਕ ਕਿਣਕਾ ਵਸਾਉਣ ਦੀ ਲੋੜ ਹੈ, ਸੁਣਨਾ ਜ਼ਿਆਦਾ ਨਹੀਂ, ਕਮਾਉਣਾ ਜ਼ਿਆਦਾ ਹੈ। ਆਪਾਂ ਸੁਣਦੇ ਜ਼ਿਆਦਾ, ਕਮਾਉਂਦੇ ਨਹੀਂ, ਇਸ ਕਰਕੇ ਸੁਣਨਾ ਵਿਅਰਥ ਹੋ ਜਾਂਦਾ। ਸੁਣਿਆ ਸਿੱਧਾ ਨੇ ਪੁੱਛਿਆ ਨਾ, ਮਹਾਰਾਜ ਸਭ ਤੋਂ ਤੀਰਥ ਚੰਗਾ ਕਿਹੜਾ? ਮਹਾਰਾਜ ਕਹਿੰਦੇ ਜਿਹੜੇ ਬਾਕੀ ਤੀਰਥਾਂ ਤੇ ਜਾਂਦੇ ਨੇ ਉਹਦਾ ਕੀ ਫਲ ਮਿਲਦਾ? ਥੋੜੀ ਜਿਹੀ ਵਡਿਆਈ ਮਿਲ ਜਾਂਦੀ ਹੈ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਵਡਿਆਈ ਹੋ ਜਾਂਦੀ ਹੈ ਤੀਰਥ ਤੇ ਜਾਣ ਨਾਲ, ਤਪੱਸਿਆ ਕਰਨ ਨਾਲ, ਦਾਨ ਕਰਨ ਨਾਲ। ਤੇ ਮਹਾਰਾਜ ਫਿਰ ਕਿਹੜਾ ਤੀਰਥ ਨਹਾਉਣਾ ਚਾਹੀਦਾ ਹੈ? ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ। ਅਸਲੀ ਤੀਰਥ ਗੁਰੂ ਦਾ ਉਪਦੇਸ਼ ਸੁਣਨਾ, ਸੁਣ ਕੇ ਫਿਰ ਮੰਨਣਾ, ਮੰਨ ਕੇ ਅਮਲ ਕਰਨਾ, ਫਿਰ ਸਾਖਿਆਤ ਹੋਣਾ, ਫਿਰ ਭੇਦ ਹੋਣਾ। ਪੰਜ ਵਸਤਾਂ ਨੇ ਸੁਣਨਾ, ਮੰਨਣਾ, ਅਮਲ ਕਰਨਾ, ਸਾਖਿਆਤ ਹੋਣਾ ਅਤੇ ਭੇਦ ਹੋ ਜਾਣਾ। ਜਿਨ੍ਹਾਂ ਨੇ ਸੁਣਿਆ ਨਹੀਂ ਉਹਨਾਂ ਨੂੰ ਮੰਨਣ ਦਾ ਅਧਿਕਾਰ ਨਹੀਂ, ਜਿਨ੍ਹਾਂ ਨੇ ਮੰਨਿਆ ਨਹੀਂ ਉਹਨਾਂ ਨੂੰ ਅਮਲ ਕਰਨ ਦਾ ਅਧਿਕਾਰ ਨਹੀਂ, ਜਿਨ੍ਹਾਂ ਨੇ ਅਮਲ ਨਹੀਂ ਕੀਤਾ ਉਹਨਾਂ ਨੂੰ ਸਾਖਿਆਤ ਨਹੀਂ ਹੋਣਗੇ ਦਰਸ਼ਨ, ਤੇ ਜਿਨ੍ਹਾਂ ਨੂੰ ਸਾਖਿਆਤ ਨਾ ਹੋਏ ਉਹ ਭੇਦ ਨਹੀਂ ਹੋ ਸਕਦੇ। ਇਸ ਕਰਕੇ ਭਾਈ ਇੱਕ ਗੱਲ ਸੁਣ ਲਵੇ ਤਾਂ ਸੁਣ ਕੇ ਮੰਨ ਕੇ ਅਮਲ ਕਰ ਲਵੇ, ਉਹਦਾ ਜੀਵਨ ਬੇਅੰਤ ਵਿੱਚ ਭੇਦ ਹੋ ਜਾਂਦਾ। ਬੜੀ ਕਿਰਪਾ ਕੀਤੀ ਕਾਲ ਪੁਰਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿ ਪੰਜ ਦਿਨ ਆਪਣੇ ਗੋਦ ਵਿੱਚ ਬਿਠਾ ਕੇ ਕਲਯੁਗ ਦੇ ਸੜਦੇ ਬਲਦੇ ਝੋਲਿਆਂ ਤੋਂ ਬਚਾਉਣ ਵਾਸਤੇ, ਕੱਲ ਤਾਤੀ ਠੰਡਾ ਹਰ ਨਾਓ, ਭਾਵੇਂ ਉਂਝ ਵੀ ਠੰਡ ਹੈ ਪਰ ਇਹ ਤਾਂ ਬਾਰ ਬਾਰ ਹੈ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿੱਟਈ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਇਹ ਤਾਂ ਚਮੜੀ ਨੂੰ ਬਾਹਰੋਂ ਠੰਡ ਲੱਗੇਗੀ, ਮਨ ਤਾਂ ਸੜਦਾ ਰਹੇਗਾ ਉਸੇ ਤਰ੍ਹਾਂ ਸਿਆਲ ਵਿੱਚ ਵੀ। ਉਹ ਤਾਂ ਠੰਡਾ ਹੋਏਗਾ ਜਦੋਂ ਆਪਾਂ ਨਾਮ ਨਾਲ ਬਾਣੀ ਨਾਲ ਜੁੜਾਂਗੇ। ਸਵਾਲ ਸਾਧ ਸਿੰਘ ਜੀ ਬੜੀ ਕਿਰਪਾ ਕੀਤੀ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰਚਰਨਾਂ ਵਿੱਚ ਬੈਠ ਕੇ ਆਪਾਂ ਪੰਜ ਦਿਨ ਕਥਾ ਕੀਰਤਨ ਵਿਚਾਰਾਂ ਦੇ ਲਾਹੇ ਲਏ ਨੇ। ਧੰਨਵਾਦ ਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਮਹਾਂਪੁਰਸ਼ਾਂ ਦਾ ਜਿਹੜੇ ਸਮੇਂ ਨਾਲ ਸੰਗਤਾਂ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਰਹੇ ਤੇ ਸੰਗਤਾਂ ਦੇ ਦਰਸ਼ਨ ਕਰਦੇ ਰਹੇ। ਭਾਵੇਂ ਬੜੀਆਂ ਡਿਊਟੀਆਂ ਜ਼ਿੰਮੇਵਾਰੀਆਂ ਇਹਨਾਂ ਦੀਆਂ, ਪਰ ਸੰਗਤ ਦਾ ਪ੍ਰੇਮ ਰੁਕ ਮੁੱਖ ਰੱਖ ਕੇ ਆ ਕੇ ਸੰਗਤਾਂ ਦੇ ਵਿੱਚ ਹਾਜ਼ਰੀ ਭਰੀ, ਸਾਰੇ ਮਹਾਂਪੁਰਸ਼ਾਂ ਦਾ ਸਤਿਕਾਰ, ਸਭ ਤੋਂ ਜ਼ਿਆਦਾ ਸੰਗਤ ਦਾ ਧੰਨਵਾਦ ਹੈ ਜਿਹੜੇ ਸਾਰਾ ਦਿਨ ਕੰਮ ਕਾਰ ਵਿਹਾਰ ਧੰਦੇ ਕਰਦੇ ਨੇ, ਇੰਨੇ ਮਹਿੰਗਾਈ ਦੇ ਯੁੱਗ ਵਿੱਚ ਆਪਣਾ ਪਰਿਵਾਰ ਪਾਲਦੇ ਨੇ, ਫਿਰ ਗੁਰੂ ਕੇ ਲੰਗਰਾਂ ਮੰਦਰਾਂ ਵਾਸਤੇ ਦਾਨ ਕਰਦੇ ਨੇ ਕਿਰਤ ਕਮਾਈ ਵਿੱਚੋਂ, ਤੇ ਫਿਰ ਕੰਮ ਕਾਰ ਛੱਡ ਕੇ ਦੂਰੋਂ ਦੂਰੋਂ ਆ ਕੇ ਕਥਾ ਕੀਰਤਨ ਸੁਣਦੇ ਨੇ। ਸੰਗਤ ਦਾ ਜ਼ਿਆਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਪੰਜ ਦਿਨ ਵਿਚਾਰ ਕਰਦਿਆਂ ਬਹੁਤ ਤਰੁੱਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸੰਗਤ ਨੇ ਅਰਦਾਸ ਕਰਦੇ ਨੀ, ਦੇਹੋ ਸੱਜਣ ਅਸੀਂ ਸੜੀਆਂ, ਜੇ ਹੋਵੇ ਸਾਹਿਬ ਸੋ ਮੇਲ। ਸੋ ਮਹਾਂਪੁਰਸ਼ਾਂ ਦਾ, ਸੰਤ ਬਾਬਾ ਮਹਿੰਦਰ ਸਿੰਘ ਜੀ ਕਾਰਸ਼ ਵਾਲੇ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ, ਗੁਰੂ ਪੰਥ ਦੀ ਸੇਵਾ ਵਿੱਚ ਦਿਨ ਰਾਤ ਤਤਪਰ ਰਹਿੰਦੇ ਨੇ। ਇਹਨਾਂ ਨੇ ਸਾਨੂੰ ਕਿਹਾ ਨਹੀਂ ਸੀ ਵੀ ਕੱਲ ਨੂੰ ਸਾਡੇ ਬਾਰੇ ਬੋਲ ਦਿਓ ਮਾੜਾ ਜਿਹਾ ਸੰਗਤ ਨੂੰ ਪਤਾ ਲੱਗ ਜਾਏ, ਨਹੀਂ ਇਹ ਤਾਂ ਇਹਨਾਂ ਗੱਲਾਂ ਤੋਂ ਪਰੇ ਨੇ ਮਹਾਂਪੁਰਸ਼। ਸਤਿਸੰਗ ਜੀ ਜਿਹੜੇ ਚਾਹੁੰਦੇ ਨੇ ਉਹਨਾਂ ਦਾ ਹੁੰਦਾ ਨਹੀਂ, ਕਹੋ ਨਾਨਕ ਜਬ ਤਿਆਗ ਦੇਈ ਤਬ ਉਹ ਚਰਨੀ ਆਏ ਪਈ, ਫਿਰ ਉਹ ਪਿੱਛੇ ਪਿੱਛੇ ਫਿਰਦੀ ਹੈ ਵਡਿਆਈ, ਜਿਹੜੇ ਵਡਿਆਈ ਦੇ ਪਿੱਛੇ ਫਿਰਦੇ ਨੇ ਅੱਗੇ ਅੱਗੇ ਫਿਰਦੀ ਉਹਨਾਂ ਨੂੰ। ਸੌ ਦਿਨ ਰਾਤ ਦੇਖੋ ਗੁਰੂ ਘਰ ਦੀ ਸੇਵਾ ਹੋਈ, ਤਤਪਰ ਰਹਿੰਦੇ ਨੇ। ਬਾਕੀ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵੇਲੇ ਹਰ ਵੇਲੇ ਪਰ ਪੁਕਾਰ, ਨਿਤ ਚਿਤਵਤੇ ਨਾਹੀ ਕਛ ਪੋਚ, ਸਮਾਜ ਦੇ ਭਲੇ ਵਾਸਤੇ ਸੰਗਤਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਬਾਬਾ ਬਾਊ ਸਿੰਘ ਜੀ ਸੇਵਾ ਜਿਨ੍ਹਾਂ ਨੂੰ ਸੌਂਪੀ ਮਹਾਂਪੁਰਸ਼ਾਂ ਨੇ। ਸੋ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਜਿਹੜੇ ਮਹਾਂਪੁਰਸ਼ ਆਪਾਂ ਨੂੰ ਸੇਵਾ ਨਾਲ ਜੋੜਦੇ ਨੇ, ਗੁਰੂ ਨਾਲ ਜੋੜਦੇ ਨੇ, ਉਹਨਾਂ ਦਾ ਸਤਿਕਾਰ ਵੀ ਕਰਨਾ ਤੇ ਸਹਿਯੋਗ ਵੀ ਦੇਣਾ, ਉਹਨਾਂ ਤੋਂ ਬਚ ਕੇ ਰਹਿਣਾ ਜਿਹੜੇ ਸਾਨੂੰ ਗੁਰੂ ਗ੍ਰੰਥਾਂ ਨਾਲ ਤੋੜਦੇ ਨੇ ਤੇ ਆਪਣੇ ਨਾਲ ਜੋੜਦੇ ਆ। ਬਹੁਤ ਅੱਜ ਸ਼ਕਤੀਆਂ ਲੱਗੀਆਂ ਆਪਣੇ ਮਗਰ, ਜਿਹੜੀਆਂ ਗੁਰੂ ਗ੍ਰੰਥਾਂ ਨਾਲ ਆਪਾਂ ਨੂੰ ਤੋੜੀ ਜਾਂਦੇ ਆ, ਬਾਣੀ ਦੀਆਂ ਗਲਤ ਪੰਕਤੀਆਂ ਪੜ ਪੜ ਕੇ ਅਰਥ ਕਰ ਕਰਕੇ ਭੋਲੇ ਭਾਲੇ ਉਹਨਾਂ ਦੇ ਮਗਰ ਤੁਰ ਪੈਂਦੇ ਨੇ। ਸੋ ਉਹਨਾਂ ਨੂੰ ਪ੍ਰੇਮ ਨਾਲ ਪ੍ਰੇਰ ਕੇ ਗੁਰੂ ਨਾਲ ਜੋੜਨਾ ਚਾਹੀਦਾ। ਭਾਈ ਹੁਣ ਸਮਾਪਤੀ ਕਰੀਏ, ਸਵਾਓ ਭਾਈ ਅਮਰ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਦੇ ਉਪਦੇਸ਼ ਤੇ ਚੱਲੀਏ। ਲੋਕ ਸੁਖੀ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ, ਨੰਦ ਸਦਾ ਪਾਠ ਅਰਦਾਸ ਹੁਕਮਨਾਮੇ ਸਰਵਣ ਕਰਕੇ ਦੇਗ ਵਰਤਨ ਤੋਂ ਬਾਅਦ, ਕੱਲ ਸੰਗਤ ਥੋੜੀ ਜਿਹੀ ਉੱਠ ਖੜੀ ਸੀ ਦੇਗ ਲੈ ਕੇ, ਦੇਗ ਤੋਂ ਬਾਅਦ ਦਵਾਨ ਸ਼ੁਰੂ ਨਹੀਂ ਹੁੰਦਾ, ਸਮਾਪਤੀ ਹੋ ਜਾਂਦੀ। ਤੁਹਾਨੂੰ ਭੁਲੇਖਾ ਲੱਗਦਾ ਵੀ ਕਿਤੇ ਫੇਰ ਨਾ ਸ਼ੁਰੂ ਕਰ ਲੈਣੇ, ਸਮਾਪਤੀ ਹੋ ਜਾਂਦੀ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਬੈਠੇ ਰਹਿਣਾ, ਉੱਠਣਾ ਨਹੀਂ ਕਿਸੇ ਨੇ, ਬਹੁਤਾ ਟਾਈਮ ਤਾਂ ਲੱਗਦਾ ਨਹੀਂ। ਅਸੀਂ ਤਾਂ ਪਹਿਲੀ ਟਾਈਮ ਦਾ ਧਿਆਨ ਰੱਖਦੇ ਹਾਂ, ਤੁਸੀਂ ਸਾਡੇ ਤੋਂ ਵੀ ਕਾਹਲੇ ਰਹਿੰਦੇ ਹੋ। ਭੋਗ ਪੈਣ ਤੋਂ ਬਾਅਦ ਦੇਗ ਵਰਤਨ ਤੱਕ ਜਾਪ ਕਰਨਾ, ਕੁਛ ਪ੍ਰਬੰਧਕ ਬੇਨਤੀਆਂ ਕਰਨਗੇ ਆਪ ਨੂੰ, ਸੁਖਾਸਨ ਦੀ ਸੇਵਾ ਹੋਏਗੀ, ਫਿਰ ਮਹਾਰਾਜ ਸਰੂਪ ਆਪਣੇ ਨਿੱਜ ਸਥਾਨ ਤੇ ਜਾਣਗੇ, ਫਿਰ ਸੰਗਤਾਂ ਨੇ ਲੰਗਰ ਛਕ ਕੇ ਜਾਣਾ। ਭਾਈ ਪ੍ਰਵਾਨ ਕਰਿਓ, ਬੇਨਤੀਆਂ ਕਾਹਲੀ ਨਾ ਕਰਿਓ। ਰਾਮ ਕਲੀ ਮਹੱਲਾ ਤੀਜਾ, ਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰੋ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਦਾ ਸਿਫਤ ਸੁਨਾਹਾ ਤੇਰੀ ਨਾਮ ਮਨ ਮਸਾਵੇ,
ਖਜ਼ਾਨਾ ਮੇਰਾ ਆਧਾਰੋ ਸਾਠ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਗਲ ਮਨੋਰਥ ਪੂਰੇ ਹੰਸ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਮਾਤਾ ਸਤ ਮਹਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ